ਸਤਿਗੁਰੂ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਸਾਧ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਤਿਗੁਰੂ ਜੀ ਨੂੰ ਧੰਨ ਕਹੀਏ ਤਾਂ ਜੋ ਮੈਂ ਵੀ ਕੁਛ ਅਰਜ਼ਾਂ ਆਪ ਜੀ ਦੇ ਚਰਨਾਂ ਵਿੱਚ ਕਰ ਸਕਾਂ ਔਰ ਸਾਡਾ ਵੀ ਮਨ ਜੋ ਹੈ ਇਕਾਗਰ ਹੋਵੇ ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਲੱਗੇ ਤੇ ਜੋ ਰਸਨਾ ਕਰਕੇ ਨਾਮ ਜਪ ਰਹੇ ਹਾਂ ਉਹਦਾ ਵੀ ਆਨੰਦ ਸਤਿਗੁਰੂ ਜੀ ਸਾਨੂੰ ਬਖਸ਼ਣ। ਸੋ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਇੱਕ ਵਾਰ ਮੌਕੇ ਦੇ ਸਤਿਗੁਰੂ ਨੂੰ ਯਾਦ ਕਰੀਏ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸੋ ਸਾਧ ਸੰਗਤ ਜੀ, ਆਪਨੇ ਜਿਸ ਤਰ੍ਹਾਂ ਕੱਲ ਇਤਿਹਾਸ ਸ੍ਰਵਣ ਕੀਤਾ, ਨੌਵੇਂ ਨਾਨਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਸ ਤਰ੍ਹਾਂ ਕਿਰਪਾ ਬਖਸ਼ਿਸ਼ ਕਰਕੇ ਅਨੰਦਪੁਰ ਵਸਾਉਣ ਵਾਸਤੇ ਜਗ੍ਹਾ ਲੱਭੀ, ਇਤਿਆਦ ਉੱਥੇ ਉਸਾਰੀ ਹੋਈ, ਸੰਗਤਾਂ ਜਿਹੜੀਆਂ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ, ਦੂਰੋਂ ਨੇੜੇ ਸੰਗਤ ਜੋ ਹੈ ਸਤਿਗੁਰੂ ਜੀ ਦਾ ਦੀਦਾਰਾ ਕਰਦੀ ਹੈ। ਪਰ ਹੋਇਆ ਕਿ ਜੋ ਧੀਰ ਮਲ ਹੈ ਇਹ ਸਤਿਗੁਰੂ ਜੀ ਦਾ ਫਿਰ ਵਿਰੋਧ ਕਰਦਾ ਹੈ। ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਨੇ, ਦੁਖੀ ਹੁੰਦਾ ਹੈ। ਇਹਨੇ ਹਰ ਇੱਕ ਤਰ੍ਹਾਂ ਦਾ ਹੱਥਕੰਡਾ ਅਪਣਾਇਆ, ਹਰ ਇੱਕ ਯਤਨ ਕੀਤਾ ਕਿ ਜਿਹਦੇ ਨਾਲ ਸੰਗਤ ਜੋ ਹੈ ਉਹ ਮੇਰੇ ਵਾਲੇ ਪਾਸੇ ਆਵੇ ਅਤੇ ਜਿੰਨੀ ਵੀ ਆਮਦਨੀ ਹੈ ਕਮਾਈ ਹੈ ਉਹ ਮੈਨੂੰ ਮਿਲੇ। ਇੱਥੇ ਧਿਆਨ ਦੇਣਾ ਗੁਰੂ ਸਵਾਰਿਓ ਕਿ ਧੀਰਮਲ ਜੋ ਹੈ ਉਹ ਗੁਰਗੱਦੀ ਨੂੰ ਇੱਕ ਐਸ਼ੋ ਆਰਾਮ ਦੀ ਵਸਤੂ ਸਮਝਦਾ ਹੈ। ਉਹਨੂੰ ਇਸ ਗੁਰਗੱਦੀ ਦੇ ਬਾਰੇ ਕੁਛ ਨਹੀਂ ਪਤਾ। ਸੋ ਕੱਲ ਆਪ ਜੀ ਨੇ ਸ਼੍ਰਵਣ ਕੀਤਾ ਸੀ ਕਿ ਜੋ ਧੀਰ ਮਲ ਹੈ ਕਈ ਮਸੰਦਾਂ ਨੂੰ ਪੈਸੇ ਦੇ ਕੇ ਖਰੀਦ ਕੇ ਆਪਣੇ ਵਾਲੇ ਪਾਸੇ ਕਰ ਲੈਂਦਾ ਤਾਂ ਜੋ ਹੋਰ ਸੰਗਤ ਜੋ ਹੈ ਉਹ ਮੇਰੇ ਕੋਲ ਆਵੇ। ਗੱਲ ਇੱਥੇ ਰੁਕੀ ਸੀ ਕਿ ਕਦੀ ਵੀ ਪੈਸੇ ਨਾਲ ਗੁਰੂ ਨਹੀਂ ਖਰੀਦਿਆ ਜਾ ਸਕਦਾ, ਨਾ ਹੀ ਕੋਈ ਗੁਰੂ ਪੈਸੇ ਨਾਲ ਸਿੱਖ ਖਰੀਦ ਸਕਦਾ। ਜੇ ਇੱਕ ਮਿੰਟ ਵਾਸਤੇ ਮੰਨ ਲਈਏ ਤੇ ਫਿਰ ਧਿਆਨ ਦੇਣਾ, ਜਿਹੜਾ ਗੁਰੂ ਪੈਸਿਆਂ ਨਾਲ ਸਿੱਖ ਖਰੀਦੇਗਾ ਪਹਿਲੀ ਗੱਲ ਉਹ ਗੁਰੂ ਨਹੀਂ ਹੋਏਗਾ, ਤੇ ਫਿਰ ਜਿਹਨੂੰ ਪੈਸੇ ਦੇ ਕੇ ਖਰੀਦਿਆ ਹੋਏਗਾ ਉਹ ਸਿਰਫ ਇੱਕ ਧੰਦਾ ਹੋ ਸਕਦਾ, ਉਹ ਸਿੱਖੀ ਦਾ ਨਾਤਾ ਨਹੀਂ ਹੋ ਸਕਦਾ। ਪਰ ਮੈਂ ਦੂਸਰੇ ਪਾਸੇ ਗੱਲ ਇਹ ਕਰਕੇ ਛੱਡ ਦਿੱਤੀ ਸੀ ਕਿ ਗੁਰੂ ਵੀ ਖਰੀਦਿਆ ਜਾ ਸਕਦਾ ਔਰ ਸਿੱਖ ਵੀ ਖਰੀਦਿਆ ਜਾ ਸਕਦਾ, ਪਰ ਉੱਥੇ ਸੌਦਾ ਹੋਰ ਕੋਈ ਹੈ, ਮੁੱਲ ਕਿਸੇ ਹੋਰ ਚੀਜ਼ ਦਾ ਲੱਗਦਾ। ਉਹ ਕੀ ਮੁੱਲ ਲੱਗਦਾ? ਉਹ ਹੈ ਗੁਰੂ ਸਵਾਰਿਓ ਪ੍ਰੇਮ। ਜੇ ਕਿਤੇ ਸਿੱਖ ਦਾ ਪਿਆਰ ਸਤਿਗੁਰੂ ਜੀ ਦੇ ਨਾਲ ਹੋਵੇ, ਅੰਦਰੋਂ ਹੋਵੇ, ਇਹ ਨਹੀਂ ਸਿਰਫ ਵਿਖਾਵਾ। ਵਿਖਾਵੇ ਪਿੱਛੇ ਸਤਿਗੁਰੂ ਨਹੀਂ ਜਾਂਦਾ, ਕਿਉਂਕਿ ਦੁਨੀਆਂ ਦੇ ਲੋਕਾਂ ਨੂੰ ਰਿਝਾਉਣ ਵਾਸਤੇ, ਆਪਣੀ ਚੌਧਰਤਾ ਨੂੰ ਕਾਇਮ ਰੱਖਣ ਵਾਸਤੇ ਇਨਸਾਨ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦਾ, ਝੂਠ ਬੋਲਦਾ, ਫਰੇਬ ਕਰਦਾ ਹੈ। ਔਰ ਕਿਤਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਇਨਸਾਨ ਨੂੰ ਪਸੰਦ ਵੀ ਨਹੀਂ ਇਹ ਕਰਦਾ, ਉਹਨੂੰ ਵੀ ਮੱਥੇ ਟੇਕੇਗਾ, ਪਿਆਰ ਨਾਲ ਬੁਲਾਏਗਾ। ਕਿਉਂ? ਸਿਰਫ ਆਪਣਾ ਮਤਲਬ ਕੱਢਣ ਵਾਸਤੇ। ਇੱਕ ਕਹਾਣੀ ਯਾਦ ਆਈ ਪੁਰਾਣੀ। ਕੋਈ ਮਾਤਾ ਆਪਣੀ ਨੌਜਵਾਨ ਧੀ ਦੇ ਨਾਲ ਜਾ ਰਹੀ ਸੀ ਕਿਤੇ। ਰਸਤੇ ਚ ਜਾਂਦੇ ਜਾਂਦੇ ਮਨ ਸਿੱਧਾ ਬਿਲਕੁਲ ਸਵੱਛ ਨਿਰਮਲ ਸੀ, ਕੋਈ ਦੁਰਵਿਚਾਰ ਨਹੀਂ ਸੀ ਵਿੱਚ। ਇੱਕ ਨੌਜਵਾਨ ਲੜਕਾ ਕੋਲੋਂ ਦੀ ਲੰਘਿਆ ਘੋੜੇ ਤੇ ਸਵਾਰ ਸੀ। ਉਹ ਮਾਤਾ ਕਹਿਣ ਲੱਗੀ, ਵੇ ਪੁੱਤਰ ਇੱਕ ਕੰਮ ਕਰ, ਅਸੀਂ ਵੀ ਇੱਧਰ ਨੂੰ ਜਾਣਾ ਤੇ ਤੂੰ ਵੀ ਜਾਂਦਾ ਪਿਆ ਹੈ, ਕਿਰਪਾ ਕਰ ਮੇਰੀ ਧੀ ਨੂੰ ਵੀ ਨਾਲ ਬਿਠਾ ਕੇ ਲੈ ਜਾ, ਇਹ ਥੱਕ ਗਈ ਹੈ। ਉਹ ਕਹਿਣ ਲੱਗਾ, ਨਾ ਨਾ ਇਹ ਕੰਮ ਨਹੀਂ ਹੋਣਾ, ਮੈਂ ਜਾ ਰਿਹਾ। ਕੁਛ ਕੁ ਦੂਰ ਗਿਆ, ਹੁਣ ਉਹਦੇ ਮਨ ਵਿੱਚ ਬਦੀ ਆ ਗਈ, ਪਾਪ ਆ ਗਿਆ। ਜਦੋਂ ਉਹਦੇ ਮਨ ਵਿੱਚ ਆਇਆ ਤੇ ਇੱਧਰ ਮਾਤਾ ਦੇ ਮਨ ਵਿੱਚ ਵੀ ਆ ਗਿਆ, ਹਾਏ ਇਹ ਕੀ ਮੈਂ ਕਰਨ ਲੱਗੀ ਸੀ, ਐਡਾ ਅਪਰਾਧ ਮੇਰੇ ਦਿਮਾਗ ਨੂੰ ਹੋ ਕੀ ਗਿਆ, ਮੈਂ ਸੋਚਿਆ ਵੀ ਨਹੀਂ ਐਵੇਂ ਅਣਜਾਣ ਦੇ ਨਾਲ ਆਪਣੀ ਧੀ ਨੂੰ ਕਿਵੇਂ ਤੋਰ ਸਕਦੀ ਆ। ਜਦੋਂ ਹੀ ਉਹ ਨੌਜਵਾਨ ਵਾਪਸ ਆਇਆ, ਮੇਰਾ ਕਹਿਣ ਤੋਂ ਭਾਵ ਕੀ ਹੈ ਉਹ ਮੈਂ ਅਖੀਰ ਵਿੱਚ ਦੱਸਦਾ, ਥੋੜਾ ਧਿਆਨ ਦੇਣਾ। ਜਦੋਂ ਉਹ ਨੌਜਵਾਨ ਆ ਕੇ ਕਹਿਣ ਲੱਗਾ, ਮਾਤਾ ਮਾਫ ਕਰਨਾ, ਮੈਂ ਤੇਰੀ ਗੱਲ ਨਹੀਂ ਮੰਨ ਸਕਿਆ, ਲਿਆ ਆਪਣੀ ਧੀ ਨੂੰ ਬਿਠਾ ਦੇ ਨਾਲ ਤੇ ਮੈਂ ਇਹਨੂੰ ਲੈ ਜਾਂਦਾ। ਉਹ ਕਹਿਣ ਲੱਗੀ, ਪੁੱਤਰ ਨਹੀਂ, ਜਿਸ ਤਰ੍ਹਾਂ ਤੇਰਾ ਮਨ ਬਦਲ ਗਿਆ ਉਸ ਅਕਾਲ ਪੁਰਖ ਨੇ ਕਰਤੇ ਨੇ ਮੈਨੂੰ ਵੀ ਪ੍ਰੇਰਣਾ ਦੇ ਦਿੱਤੀ ਹੈ ਤੇ ਮੇਰਾ ਵੀ ਬਦਲ ਗਿਆ, ਹੁਣ ਇਹ ਕੰਮ ਨਹੀਂ ਹੋ ਸਕਦਾ। ਅਰਜ਼ ਕਰਨ ਤੋਂ ਭਾਵ ਹੈ ਗੁਰੂ ਸਵਾਰਿਓ ਕਿ ਇਨਸਾਨ ਸਿਰਫ ਆਪਣੇ ਮਤਲਬ ਕਾਰਨ ਜ਼ੁਬਾਨ ਦੇ ਨਾਲ ਮਿੱਠੇ ਲਫ਼ਜ਼ ਬੋਲਦਾ। ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਇਹ ਤੁਕ ਉਹਨਾਂ ਲੋਕਾਂ ਵਾਸਤੇ ਲਿਖੀ ਹੈ ਕਿ ਆਪਣੇ ਆਪ ਨੂੰ ਸੰਤ ਨਾ ਸਮਝਿਓ, ਉਹ ਲੋਕ ਠੱਗ ਨੇ ਗੁਰੂ ਸਵਾਰਿਓ। ਜੇ ਮਤਲਬ ਹੈ ਤੇ ਕਿਸੇ ਨਾਲ ਪਿਆਰ ਨਾਲ ਬੁਲਾਉਣਾ ਕੀ ਲੋੜ ਹੈ? ਜੇ ਨਾ ਵੀ ਕਿਸੇ ਨੂੰ ਬੁਲਾਓਗੇ ਤੇ ਉਹ ਮਰਨ ਨਹੀਂ ਚੱਲਿਆ, ਉਹਦਾ ਕੰਮ ਨਹੀਂ ਰੁਕ ਚੱਲਿਆ। ਕਹਿਣ ਤੋਂ ਭਾਵ ਜੋ ਵੀ ਕਰਨਾ ਇਨਸਾਨ ਨੇ ਉਹ ਦਿਲੋਂ ਕਰੇ ਤੇ ਸੱਚੇ ਭਾਵ ਨਾਲ ਕਰੇ। ਜਦੋਂ ਸਾਡੇ ਮਨ ਵਿੱਚ ਕਿਸੇ ਪ੍ਰਤੀ ਚੰਗੀ ਗੱਲ ਆਉਂਦੀ ਹੈ, ਉਸ ਪਰਮਾਤਮਾ ਦੀ ਅਜਿਹੀ ਕੁਦਰਤ ਹੈ ਕਿ ਸਾਹਮਣੇ ਵਾਲੇ ਦੇ ਮਨ ਵਿੱਚ ਵੀ ਉਹ ਚੰਗਾ ਭਾਵ ਉਤਪੰਨ ਹੋਏਗਾ ਹੀ, ਤੇ ਜੇ ਮੇਰੇ ਮਨ ਵਿੱਚ ਝੂਠ ਹੈ ਪਾਪ ਹੈ ਤੇ ਸਾਹਮਣੇ ਵਾਲੇ ਦੇ ਵੀ ਪਹਿਲਾਂ ਪੈਦਾ ਹੋ ਜਾਏਗਾ। ਉਸ ਸਤਿਗੁਰੂ ਜੀ ਦੇ ਨਾਲ ਜਦੋਂ ਪਿਆਰ ਕੀਤਾ ਜਾਵੇ, ਸ਼ਰਤ ਇਹ ਹੈ ਪਿਆਰ ਹੋਵੇ, ਉੱਥੇ ਫਰਕ ਨਾ ਪੈ ਜਾਵੇ। ਗੁਰਬਾਣੀ ਵਿੱਚ ਕਈ ਤਰ੍ਹਾਂ ਦੇ ਪਾਠ ਆਉਂਦੇ ਨੇ, ਨਾਨਕ ਕੱਚੜਿਆ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ। ਪਾਠ ਆਉਂਦਾ ਕਿ ਹੇ ਜੀਵ ਕੱਚਿਆਂ ਨਾਲ ਤੋੜ ਲੈ, ਪੱਕੇ ਨਾਲ ਯਾਰੀ ਪਾ ਲੈ, ਉਹਦੇ ਨਾਲ ਪਿਆਰ ਕਰ। ਹੁਣ ਧਿਆਨ ਦੇਣਾ, ਧੀ ਨਾਲ ਪਿਆਰ ਹੈ, ਪੁੱਤਰ ਨਾਲ ਪਿਆਰ ਹੈ, ਪਤੀ ਪਤਨੀ ਨੂੰ ਪ੍ਰੇਮ ਕਰਦੀ ਹੈ, ਪਤਨੀ ਪਤੀ ਨੂੰ ਪਿਆਰ ਕਰਦੀ ਹੈ, ਮਾਂ ਪਿਓ ਪੁੱਤਰ, ਕਿੰਨਾ ਵਖੇੜਾ ਹੈ, ਕਿੰਨਾ ਕੁਛ ਹੈ, ਬਹੁਤ ਮੁਸ਼ਕਲ ਹੈ ਛੱਡਣਾ, ਬਹੁਤ ਹੀ ਮੁਸ਼ਕਲ। ਉੱਥੇ ਸਵਾਲ ਪੈਦਾ ਹੁੰਦਾ ਕਿ ਗੁਰੂ ਦੇ ਪਿਆਰ ਵਿੱਚ ਅਜਿਹੀ ਖਾਸੀਅਤ ਹੀ ਕੀ ਹੈ ਜਿਹੜੀ ਮੈਂ ਆਪਣੇ ਮਾਂ ਪਿਓ ਨਾਲ ਪਿਆਰ ਕਰਦਾ ਜਾਂ ਧੀ ਪੁੱਤਰਾਂ ਨਾਲ ਪਿਆਰ ਕਰਦਾ, ਮਿੱਤਰਾਂ ਨਾਲ ਪਿਆਰ ਕਰਦਾ, ਕਿ ਗੁਰੂ ਇਹਨਾਂ ਤੋਂ ਜ਼ਿਆਦਾ ਕੁਛ ਜ਼ਿਆਦਾ ਵੱਖਰੇਵਾਂ ਹੈ ਉਹਦੇ ਪਿਆਰ ਵਿੱਚ। ਤੇ ਗੁਰੂ ਸਵਾਰਿਓ, ਤਾਂ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਓਏ ਜੀਵਨ ਦੇ ਵਿਛੁੜ ਹੈ, ਕਿ ਹੇ ਇਨਸਾਨ ਠੀਕ ਹੈ ਤੇਰਾ ਪਿਆਰ ਹੈ, ਮਾੜੀ ਗੱਲ ਨਹੀਂ, ਪਰ ਧਿਆਨ ਦੇਈ ਉਹ ਪਿਆਰ ਨਹੀਂ, ਅਸਲ ਵਿੱਚ ਮੋਹ ਹੈ। ਮੋਹ ਵਿੱਚ ਤੇ ਪਿਆਰ ਵਿੱਚ ਗੁਰੂ ਸਵਾਰਿਓ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ, ਬਹੁਤ ਜ਼ਿਆਦਾ। ਕਿਉਂਕਿ ਮੋਹ ਜੋ ਹੈ ਉਹ ਪੈਰ ਦਿਆ ਸੰਗਲ ਬਣ ਸਕਦਾ, ਜੋ ਮੋਹ ਹੈ ਉਹ ਗਲ ਦੀ ਫਾਂਸੀ ਬਣ ਸਕਦੀ ਹੈ, ਮੋਹ ਜੋ ਹੈ ਹੱਥ ਕੜੀ ਬਣ ਸਕਦਾ, ਆਪਣੀ ਮੰਜ਼ਿਲ ਵੱਲ ਜਾਣ ਤੋਂ ਰੋਕ ਸਕਦਾ, ਪਰ ਕਦੀ ਪ੍ਰੇਮ ਰਸਤੇ ਵਿੱਚ ਖੱਡਾ ਨਹੀਂ ਬਣਿਆ, ਪ੍ਰੇਮ ਕਦੀ ਪੈਰ ਵਿੱਚ ਬੇੜੀ ਨਹੀਂ ਬਣੀ। ਸਾਹਿਬ ਕਹਿੰਦੇ ਨੇ ਦਾਰਾ ਸੁਖ ਭਇਓ ਦੀਨ ਪਗਹ ਪਰੀ ਬੇਰੀ, ਕਿ ਜਿਹੜੀ ਇਸਤਰੀ ਦੇ ਸੁੱਖ ਵਿੱਚ ਤੂੰ ਦੀਨ ਹੋ ਗਿਆ, ਤੇਰੇ ਪੈਰ ਵਿੱਚ ਬੇੜੀ ਪੈ ਗਈ ਹੈ। ਸੋ ਖੈਰ, ਅਕਾਲ ਪੁਰਖ ਦੀ ਕਿਰਪਾ ਹੋਵੇ, ਇਨਸਾਨ ਮੋਹ ਅਤੇ ਪ੍ਰੇਮ ਦੇ ਫਰਕ ਨੂੰ ਜਦੋਂ ਸਮਝ ਗਿਆ, ਬਹੁਤ ਹੀ ਜ਼ਬਰਦਸਤ ਇੱਕ ਅਜਿਹੀ ਕ੍ਰਾਂਤੀ ਹੋਏਗੀ, ਹੈਰਾਨ ਹੋ ਜਾਏਗਾ ਜੀਵ ਕਿ ਕਿੱਥੋਂ ਤੁਰੇ ਸੀ ਔਰ ਕਿਹੜੀ ਮੰਜ਼ਿਲ ਤੇ ਪਹੁੰਚ ਗਏ ਹਾਂ। ਪਰ ਕਦੋਂ? ਜਦੋਂ ਇਹਨੂੰ ਸਮਝ ਆ ਗਿਆ ਮੋਹ ਅਤੇ ਪ੍ਰੇਮ ਦਾ ਫਰਕ। ਧਿਆਨ ਦੇਣਾ, ਜਿੱਥੇ ਕਿ ਔਰਤ ਦਾ ਪਤੀ ਨਾਲ ਜਿਹਨੂੰ ਪ੍ਰੇਮ ਕਿਹਾ ਜਾਂਦਾ, ਅਸਲ ਵਿੱਚ ਉਹ ਮੋਹ ਹੈ, ਉਹ ਪ੍ਰੇਮ ਨਹੀਂ। ਘਰ ਕੀ ਨਾਰ ਬਹੁਤ ਹਿਤ ਜਾਸੋ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੀਤ ਪ੍ਰੀਤ ਕਰ ਭਾਗੀ। ਜੇ ਇੱਥੇ ਪ੍ਰੇਮ ਸੀ ਤੇ ਉਹ ਪਤਨੀ ਜਿਹੜੀ ਅਖੀਰਲੇ ਸਮੇਂ ਵਿੱਚ ਛੱਡ ਕੇ ਇੱਕ ਪਾਸੇ ਕਿਉਂ ਹੋ ਗਈ ਕਿ ਇਹ ਪ੍ਰੇਤ ਹੈ? ਉਹ ਮੋਹ ਸੀ, ਉਹ ਟੁੱਟ ਗਿਆ। ਔਰ ਮੋਹ ਟੁੱਟੇਗਾ ਹੀ, ਉਹਨੇ ਟੁੱਟਣਾ ਹੀ ਹੁੰਦਾ। ਹਰ ਇੱਕ ਚੀਜ਼ ਦਾ ਇੱਕ ਅਖੀਰ ਹੈ, ਇੱਕ ਅੰਤ ਹੈ। ਮਨੁੱਖ ਨੇ ਜਨਮ ਲਿਆ, ਉਹਦਾ ਅੰਤ ਨਾਲ ਹੀ ਕਾਇਮ ਹੋ ਗਿਆ ਮੌਤ। ਬੁਰਾ ਕਰਮ ਕਰੋਗੇ ਨਾਲ ਹੀ ਉਹਦਾ ਅੰਤ ਕਾਇਮ ਕਰ ਦਿੱਤਾ ਗਿਆ ਕਿ ਉੱਥੇ ਆ ਕੇ ਨਾਸ ਹੋਏਗਾ ਇਨਸਾਨ ਦਾ। ਚੰਗਾ ਕਰਮ ਕਰੋਗੇ ਉਸੇ ਵਕਤ ਅੰਤ ਲਿਖਿਆ ਗਿਆ, ਬਹੁਤ ਵਧੀਆ ਫਲ ਮਿਲੇਗਾ। ਤੇ ਜੇ ਮੋਹ ਵਾਲੇ ਪਾਸੇ ਪੈ ਗਏ ਤੇ ਨਾਲ ਹੀ ਅੰਤ ਕੀ ਹੈ? ਉਹ ਇਹ ਜੀਵਨ ਦੇ ਵਿਛੁੜਾ ਹੈ। ਤੇ ਫਿਰ ਕਿਹਾ ਠੀਕ ਹੈ, ਮੰਨ ਲੈਂਦੇ ਹਾਂ ਕਿ ਇਹਨਾਂ ਨੇ ਛੱਡ ਦੇਣਾ, ਪਰ ਇਹ ਪਰਮਾਤਮਾ ਤੇਰੇ ਵਿੱਚ ਖਾਸੀਅਤ ਕੀ ਹੈ, ਤੂੰ ਵੀ ਤੇ ਦੱਸ ਕੁਛ। ਇੱਥੇ ਫਿਰ ਸਤਿਗੁਰੂ ਕਹਿੰਦੇ ਨੇ ਓਏ ਜੀਵਨ ਦੇ ਵਿਛੁੜੈ, ਓਏ ਮੋਇਆ ਨਾ ਜਾਹੀ ਛੋੜ। ਉਹ ਸਤਿਗੁਰੂ ਦਾ ਪਿਆਰ ਐਸਾ, ਜਦੋਂ ਅਖੀਰਲੇ ਸਮੇਂ ਦੇ ਉੱਤੇ ਤੂੰ ਪ੍ਰਾਣ ਛੱਡ ਦੇਗਾ, ਤੇਰੀ ਰੂਹ ਤੇਰੀ ਜੀਵਾਤਮਾ ਜਦੋਂ ਜਾਏਗੀ, ਉੱਥੇ ਵੀ ਗੁਰੂ ਸਹਾਈ ਹੋਏਗਾ। ਇਸੇ ਕਰਕੇ ਮੈਂ ਅਰਜ਼ ਕਰ ਰਿਹਾ, ਪਿਆਰ ਕਰਨਾ ਬੁਰੀ ਚੀਜ਼ ਨਹੀਂ, ਪਰ ਉਹ ਗੁਰੂ ਨਾਲ ਹੋਵੇ, ਸਤਿਗੁਰੂ ਜੀ ਦੇ ਨਾਲ ਹੋਵੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹਨੂੰ ਕਿਹਾ ਜਾਂਦਾ, ਬੜੇ ਬੁਰੇ ਨੇ, ਬਹੁਤ ਮਾੜੇ ਨੇ, ਇਹ ਹੈ ਉਹ ਹੈ, ਬਹੁਤ ਸਾਰਾ ਕਿਹਾ ਜਾਂਦਾ। ਪਰ ਬੁਰਾ ਨਹੀਂ, ਕਾਮਨਾ ਹੋਵੇ ਗੁਰੂ ਦੇ ਦਰਸ਼ਨਾਂ ਦੀ, ਜਿਹਨੂੰ ਕ੍ਰੋਧ ਕਹਿੰਦੇ ਆ। ਜਦੋਂ ਇਨਸਾਨ ਬੁਰਾ ਕਰਮ ਕਰਦਾ, ਕ੍ਰੋਧ ਆਪਣੇ ਆਪ ਤੇ ਕਰੇ, ਕਿਉਂ ਇਹ ਕਰਦਾ? ਸਤਿਗੁਰੂ ਨਾਲ ਪਿਆਰ ਕਰ। ਜਿਹਨੂੰ ਲੋਭ ਕਿਹਾ ਜਾਂਦਾ, ਲੋਭ ਹੋਵੇ, ਲਾਲਸਾ ਹੋਵੇ ਉਹਦੇ ਦਰਸ਼ਨਾਂ ਦੀ। ਮੋਹ ਜਿਹੜਾ, ਮੋਹ ਨੂੰ ਕਨਵਰਟ ਕਰਕੇ ਪ੍ਰੇਮ ਬਣਾ ਦਿਓ, ਪ੍ਰੇਮ ਕਰੋ ਸਤਿਗੁਰੂ ਨਾਲ। ਹੰਕਾਰ ਜਿਹੜਾ, ਹੰਕਾਰ ਦੀ ਜਾਤੀ ਹੀ ਬਦਲ ਜਾਵੇ, ਉੱਥੇ ਆ ਜਾਵੇ ਮਾਣ। ਮਾਣ ਇਹ ਹੋਵੇ ਕਿ ਮੈਂ ਇਹ ਸਤਿਗੁਰੂ ਦਾ ਸਿੱਖ ਹਾਂ, ਫਿਰ ਇਹ ਕਿਵੇਂ ਦੁਸ਼ਮਣ ਹੋਣਗੇ? ਇਹ ਸੱਜਣ ਹੋ ਸਕਦੇ ਨੇ, ਪਰ ਕਿਰਪਾ ਸਤਿਗੁਰੂ ਕਰੇ। ਸੋ ਸਤਿਗੁਰੂ ਜੀ ਦੇ ਨਾਲ ਸਿੱਖ ਬੜਾ ਪਿਆਰ ਕਰਦੇ ਨੇ, ਸਤਿਗੁਰੂ ਜੀ ਦਾ ਦਰਸ਼ਨ ਕਰਨ ਆਉਂਦੇ ਨੇ। ਧੀਰ ਮਲ ਜਿਹੜਾ, ਉਹਨੂੰ ਬੜਾ ਬੁਰਾ ਲੱਗਦਾ, ਮਸੰਦਾਂ ਨੂੰ ਪ੍ਰੇਰਦਾ, ਉਹਨਾਂ ਨੂੰ ਪੈਸੇ ਦਿੰਦਾ, ਭਲਾ ਉਹਨੂੰ ਕੌਣ ਸਮਝਾਵੇ ਕਿ ਇਹ ਭਲੇ ਇਨਸਾਨ ਕਦੀ ਪੈਸਿਆਂ ਨਾਲ ਨਹੀਂ ਖਰੀਦੇ ਜਾ ਸਕਦੇ ਗੁਰੂ ਦੇ ਸਿੱਖ, ਨਾ ਹੀ ਕੋਈ ਗੁਰੂ ਪੈਸਿਆਂ ਨਾਲ ਖਰੀਦ ਕੇ ਬਣਾਇਆ ਜਾ ਸਕਦਾ। ਪਰ ਇੱਕ ਅਜਿਹਾ ਸੌਦਾ ਹੈ ਜਿਹਦੇ ਨਾਲ ਸਿੱਖ ਵੀ ਖਰੀਦਿਆ ਜਾ ਸਕਦਾ ਤੇ ਗੁਰੂ ਵੀ, ਉਹ ਹੈ ਪ੍ਰੇਮ ਦਾ ਸੌਦਾ। ਮੈਂ ਅਰਜ਼ ਇਹ ਕਰ ਰਿਹਾ ਸੀ, ਪ੍ਰੇਮ ਤੋਲ ਤੋਲੇ ਨਾ ਪੁੱਜਸ ਅਤੋਲ ਤੁਲਾ ਧਾਰ, ਮੋਲ ਪ੍ਰੇਮ ਪੁੱਜਸ ਨਾ ਸਰਬ ਨਿਧਾਨ ਕੈ। ਕਹਿੰਦੇ ਨੇ ਕਿੰਨਾ ਵੀ ਇੱਕ ਪਾਸੇ ਸਮੱਗਰੀ ਹੋਵੇ, ਧਨ ਪਦਾਰਥ ਹੋਵੇ, ਪਰ ਪ੍ਰੇਮ ਦੇ ਬਰਾਬਰ ਤਾਂ ਨਹੀਂ ਹੋ ਸਕਦਾ। ਕਵੀ ਲਿਖਦੇ, ਪੱਪਾ ਪ੍ਰੇਮ ਨੂੰ ਲੱਗਦੇ ਢਾਈ ਅੱਖਰ, ਪਰ ਨਾ ਗ੍ਰੰਥਾਂ ਵਿੱਚ ਸਮਾਮ ਦੇਨੇ, ਜੈਰੀ ਨਾਗ ਵੀ ਪ੍ਰੇਮ ਦੇ ਵਸ ਹੋ ਕੇ ਬਿਨਾ ਮੰਤਰਾਂ ਤੋਂ ਕਿਲੇ ਜਾਂਦੇ ਨੇ। ਸੇਵਾਦਾਰਾਓ ਪ੍ਰੀਤਮ ਨੂੰ ਜਾਏ ਮਿਲਦੇ, ਜਿਹੜੇ ਸੀਸ ਤਲੀ ਤੇ ਟਿਕਾਉਂਦੇ ਨੇ। ਕਬੀਰ ਪ੍ਰੀਤ ਇੱਕ ਸਿਓ ਕੀਏ, ਆਨ ਦੁਬਧਾ ਜਾਏ, ਭਾਵੈ ਲਾਂਬੇ ਕੇਸ ਕਰ, ਭਾਵੈ ਘਰਰ ਮੁੰਡਾਏ। ਕਬੀਰ ਜੀ ਵੀ ਕਹਿੰਦੇ ਨੇ ਕਿ ਜੇ ਪਿਆਰ ਕਰਨਾ ਤੇ ਇੱਕ ਸਤਿਗੁਰੂ ਨਾਲ, ਇਹ ਨਹੀਂ ਇਹਦੇ ਨਾਲ ਵੀ ਪਿਆਰ ਹੋਵੇ ਤੇ ਅੰਦਰੋਂ ਯਾਰੀਆਂ ਹੋਰ ਨਾਲ ਵੀ ਲਾਈ ਫਿਰੇ, ਫਿਰ ਗੱਲ ਨਹੀਂ ਬਣਨੀ। ਜਿੰਨਾ ਮਰਜ਼ੀ ਭੇਖ ਕਰ ਲੈ, ਨਾਮ ਜਪ ਲੈ, ਸੋਧ ਮਰਿਆਦਾ ਰੱਖ ਲੈ, ਜੇ ਕਿਤੇ ਇੱਕ ਤੇ ਪ੍ਰਤੀਤ ਨਹੀਂ ਆਈ, ਸਭ ਖੇ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਕੇ ਇਹੀ ਸਮਝਾਉਂਦੇ ਨੇ, ਹੇ ਇਨਸਾਨ, ਜੇ ਕਿਤੇ ਤੂੰ ਵਪਾਰ ਦੀ ਨਜ਼ਰ ਨਾਲ ਵੇਖਣਾ ਤੇ ਫਿਰ ਵਪਾਰ ਗੁਰੂ ਨਾਲ ਕਰ, ਕਾਹਦਾ? ਪ੍ਰੇਮ ਦਾ। ਤੇ ਫਿਰ ਸਤਿਗੁਰੂ ਤੇਰੇ ਵਸ ਹੈ। ਸੋ ਹੁਣ ਮੈਂ ਅਰਜ਼ ਕਰਾਂ ਕਿ ਜਿਸ ਤਰ੍ਹਾਂ ਧੀਰ ਮੱਲ ਜੋ ਹੈ ਇਹ ਮਸੰਦਾਂ ਨੂੰ ਪੈਸੇ ਦੇ ਦਿੰਦਾ, ਕਈ ਤਰ੍ਹਾਂ ਦਾ ਐਸ਼ੋ ਆਰਾਮ ਵੀ ਦਿੰਦਾ ਕਿ ਸੰਗਤਾਂ ਨੂੰ ਪ੍ਰੇਰ ਕੇ ਮੇਰੇ ਵੱਲ ਲਿਆ, ਪਰ ਹੋਇਆ ਕਿ ਉਹਨੇ ਜੋ ਸੋਚਿਆ ਉਹਦੇ ਤੋਂ ਉਲਟ ਹੁੰਦਾ, ਕੋਈ ਵੀ ਸੰਗਤ ਉਹਦੇ ਵੱਲ ਨਹੀਂ ਜਾਂਦੀ। ਕਾਬਲ ਮਹਿ ਮਸੰਦ ਇਕਰ ਹੈ, ਬਿਨਾ ਸੰਦੇਹ ਨਾ ਗੁਰ ਕੋਲ ਹੈ। ਕਾਬਲ ਦੇ ਵਿੱਚ ਇੱਕ ਮਸੰਦ ਰਹਿੰਦਾ ਹੈ। ਔਰ ਧਿਆਨ ਦੇਣਾ ਗੁਰੂ ਸਵਾਰਿਓ, ਇਹ ਸਮਾਂ ਉਹ ਚੱਲਦਾ ਪਿਆ ਜਦੋਂ ਕਿ ਸਾਰਿਆਂ ਨੂੰ ਹਜੇ ਇਹ ਗੱਲ ਦਾ ਨਹੀਂ ਪਤਾ ਕਿ ਗੁਰੂ ਪ੍ਰਗਟ ਹੋਏ ਨੇ ਕਿ ਨਹੀਂ। ਅਖੀਰ ਇਹਨੂੰ ਪਤਾ ਜਦੋਂ ਲੱਗਦਾ, ਤੇ ਇਹ ਅਜਿਹਾ ਇੱਕ ਗੁਰੂ ਦਾ ਪਿਆਰਾ ਸੀ ਜਿਹਦੇ ਹਿਰਦੇ ਵਿੱਚ ਗੁਰੂ ਪ੍ਰਤੀ ਸੰਦੇਹ ਸੰਸਾ ਭਰਮ ਨਹੀਂ ਸੀ। ਔਰ ਸਾਧ ਸੰਗਤ ਜੀ, ਸੰਸਾ ਕਹਿ ਲਓ, ਸੰਦੇਹ ਕਹਿ ਲਓ, ਭਰਮ ਕਹਿ ਲਓ, ਇਹ ਇੱਕ ਅਜਿਹੀ ਚੀਜ਼ ਹੈ ਸਾਰੇ ਕਿੱਤੇ ਕਿਰਾਏ ਤੇ ਪਾਣੀ ਫੇਰ ਦੇਣ ਵਾਲੀ। ਸੰਸਾ ਲਫ਼ਜ਼ ਕਈ ਜਗ੍ਹਾ ਵਰਤਿਆ ਗਿਆ। ਸੰਸਾ ਇਹੋ ਸੰਸਾਰ ਹੈ, ਸੁੱਤਿਆ ਰਹਿਣ ਵਿਹਾਏ। ਸਾਹਿਬ ਗੁਰਬਾਣੀ ਚ ਕਹਿੰਦੇ ਨੇ ਇਹ ਜੋ ਸੰਸਾਰ ਹੈ ਇਹ ਵੀ ਇੱਕ ਸੰਸਾ ਹੈ, ਇਹ ਵੀ ਇੱਕ ਭਰਮ ਹੈ। ਇਨਸਾਨ ਜਿਹੜਾ ਸੁੱਤਿਆ ਰਹਿਣ ਵਿਹਾਏ, ਰਹਿਣ ਦਾ ਭਾਵ ਹੈ ਰਾਤ। ਜਿਸ ਤਰ੍ਹਾਂ ਅਸੀਂ ਇਹ ਜੋ ਪ੍ਰਤੱਖ ਰਾਤ ਵਿਖਰੀ ਹੈ ਇਹਦੇ ਵਿੱਚ ਸੌਂ ਜਾਂਦੇ ਹਾਂ, ਸੁੱਤਿਆਂ ਕੋਈ ਪਤਾ ਨਹੀਂ ਕਿੱਥੇ ਪਏ ਹਾਂ, ਸਾਰੀ ਰਾਤ ਬਤੀਤ ਹੋ ਜਾਂਦੀ ਹੈ। ਪਰ ਜਿਹੜੇ ਜਿਨ੍ਹਾਂ ਦਾ ਪਿਆਰ, ਜਿਨ੍ਹਾਂ ਦਾ ਨੇਹ ਆਪਣੇ ਸਤਿਗੁਰੂ ਨਾਲ ਲੱਗਿਆ ਹੈ, ਉਹ ਕੀ ਸੋਚਦੇ ਨੇ ਕਿ ਰਾਤ ਸੌਣ ਵਾਸਤੇ ਨਹੀਂ, ਇਹ ਰਾਤ ਕਿਸੇ ਹੋਰ ਕੰਮ ਵਾਸਤੇ, ਇਹ ਹੈ ਬੰਦਗੀ ਵਾਸਤੇ, ਇਹ ਹੈ ਉਸ ਪ੍ਰੀਤਮ ਪਿਆਰੇ ਨਾਲ ਪ੍ਰੇਮ ਪਾਉਣ ਵਾਸਤੇ। ਸਤਿਗੁਰੂ ਕਹਿੰਦੇ ਨੇ ਸੰਸਾ ਇਹੋ ਸੰਸਾਰ ਹੈ ਕਿ ਇਹ ਜੀਵ, ਇਹ ਸੰਸਾਰ ਵੀ ਇੱਕ ਭਰਮ ਹੈ, ਇੱਕ ਸੰਸਾ ਹੈ। ਇਨਸਾਨ ਜਿਹੜਾ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਸੁੱਤਿਆਂ ਹੀ ਕੱਢ ਦਿੰਦਾ। ਹੁਣ ਇੱਥੇ ਇੱਕ ਭਰਮ ਪੈਦਾ ਹੋ ਜਾਂਦਾ ਕਿ ਜੇ ਸੁੱਤਾ ਹੀ ਹੋਵੇ ਇਨਸਾਨ, ਫਿਰ ਸਾਰੇ ਦਿਨ ਦੇ ਕਾਰੋ ਵਿਹਾਰ ਕਿਵੇਂ ਕਰਦਾ। ਜੇ ਇਨਸਾਨ ਸੁੱਤਾ ਹੀ ਏ ਤੇ ਫਿਰ ਇੰਨੀ ਦੂਰ ਦੇ ਸਫ਼ਰ ਕਿਵੇਂ ਤੈਅ ਕਰ ਲੈਂਦਾ। ਜੇ ਇਨਸਾਨ ਸੁੱਤਾ ਹੈ ਤੇ ਫਿਰ ਪੂਰੇ ਦਿਨ ਦੀ ਕਿਰਿਆ ਉਹਦੇ ਕੋਲੋਂ ਸੰਪੰਨ ਨਹੀਂ ਹੋ ਸਕਦੀ, ਪੂਰੀ ਨਹੀਂ ਹੋ ਸਕਦੀ। ਹਾਂ ਠੀਕ ਹੈ, ਪਰ ਇੱਥੇ ਸਤਿਗੁਰੂ ਜੀ ਨੇ ਜਿਹੜਾ ਸੋਣਾ ਹੈ ਉਹ ਕੁਛ ਹੋਰ ਲਿਖਿਆ ਹੈ। ਉਹ ਹੈ ਅੰਤਰੀਬ ਭਾਵ ਤੇ ਜਾ ਕੇ ਗੱਲ ਕੀਤੀ ਹੈ ਕਿ ਇਨਸਾਨ ਦੀ ਆਤਮਿਕ ਤੌਰ ਤੇ, ਇਨਸਾਨ ਜਿਹੜਾ ਆਤਮਿਕ ਤੌਰ ਤੇ ਸੁੱਤਾ ਹੋਇਆ, ਨੀਂਦ ਬਹੁਤ ਗਹਿਰਾਈ ਦੇ ਉੱਤੇ ਹੈ। ਇਸੇ ਕਰਕੇ ਤਾਂ ਗੁਰੂ ਦਾ ਆਉਣਾ ਹੁੰਦਾ, ਇਸੇ ਕਰਕੇ ਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਿਆ ਜਾਂਦਾ। ਇੱਥੇ ਪਾਠ ਆਇਆ ਹੈ ਕਿ ਉਹ ਜਿਹੜਾ ਕਾਬਲ ਵਿੱਚ ਮਸੰਦ ਹੈ, ਉਹਦੇ ਮਨ ਵਿੱਚ ਸੰਦੇਹ ਨਹੀਂ, ਭਰਮ ਨਹੀਂ ਗੁਰੂ ਪ੍ਰਤੀ। ਇਸ ਕਰਕੇ ਮੈਂ ਅਰਜ਼ ਕਰ ਰਿਹਾ ਕਿ ਜਦੋਂ ਤੱਕ ਇਨਸਾਨ ਦੇ ਮਨ ਵਿੱਚ ਸੰਦੇਹ ਹੈ, ਸਾਧ ਸੰਗਤ ਜੀ, ਵੱਡੇ ਵੱਡੇ ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਨੇ ਵੀ ਜਦੋਂ ਤੱਕ ਸਤਿਗੁਰੂ ਦੇ ਉੱਤੇ ਸੰਦੇਹ ਰੱਖਿਆ, ਭਰਮ ਰੱਖਿਆ, ਕੱਖ ਨਹੀਂ ਬਣਿਆ ਉਹਨਾਂ ਦਾ, ਕੁਛ ਪੱਲੇ ਨਹੀਂ ਪਿਆ। ਲੱਖ ਸਾਰੀ ਰਾਤ ਬੈਠ ਕੇ ਬੰਦਗੀਆਂ ਕਰ ਲਈਆਂ, ਲੱਖ ਉਮਰਾਂ ਹੰਢਾ ਲਈਆਂ, ਸੋਧਾਂ ਰੱਖ ਕੇ ਮਾਲਾ ਕਸ ਗਈਆਂ ਨਾਮ ਜਪ ਜਪ, ਜਦੋਂ ਤੱਕ ਮਨ ਵਿੱਚ ਸੰਸਾ ਆ ਗਿਆ ਉਦੋਂ ਤੱਕ ਕੁਛ ਨਹੀਂ ਬਣ ਸਕਦਾ। ਪਰ ਜਦੋਂ ਕਿਤੇ ਸਤਿਗੁਰੂ ਜੀ ਦੇ ਉੱਪਰ ਸ਼ਰਧਾ ਆ ਜਾਵੇ ਤੇ ਫਿਰ ਕੀ ਕਰਦਾ ਹੈ, ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆ ਦੇ ਉਠਾਲ, ਕਿਤੇ ਮਨ ਵਿੱਚ ਪ੍ਰੇਮ ਔਰ ਸਤਿਕਾਰ ਸ਼ਰਧਾ ਆ ਜਾਵੇ ਤੇ ਜਿਹੜੀ ਵਸਤੂ ਜਾਗ ਜਾਗ ਕੇ ਨਹੀਂ ਲੋਕ ਪ੍ਰਾਪਤ ਕਰ ਸਕਦੇ, ਸੁੱਤਿਆਂ ਨੂੰ ਉਠਾ ਕੇ ਆਪ ਦਿੰਦਾ ਹੈ, ਇਹਦੀ ਮੌਜ ਹੈ। ਸੋ ਇਹ ਜਿਹੜਾ ਕਾਬਲ ਵਿੱਚ ਮਸੰਦ ਸੀ, ਇਹਦੇ ਮਨ ਵਿੱਚ ਗੁਰੂ ਸਵਾਰਿਓ ਕੋਈ ਭਰਮ ਨਹੀਂ, ਬਿਲਕੁਲ ਭਰਮ ਸੰਸੇ ਤੋਂ ਰਹਿਤ ਹੈ। ਤਿੰਨ ਦੋਨੋਂ ਥਲ ਮਨੁਜ ਪਠਾਏ, ਤੂਰਨ ਮਗ ਉਲੰਗਤ ਸੋ ਆਏ। ਇਹਨੇ ਕੀ ਕੀਤਾ, ਦੋ ਮਨੁੱਖ ਆਪਣੇ ਦੋ ਨੌਕਰਾਂ ਨੂੰ ਭੇਜਿਆ, ਉਹ ਜਲਦੀ ਤੋਂ ਜਲਦੀ ਰਸਤੇ ਨੂੰ ਖਤਮ ਕਰਦੇ, ਪੈਂਡਾ ਸਮਾਪਤ ਕਰਦੇ ਹੋਏ ਉੱਥੇ ਪਹੁੰਚੇ। ਕੁਸ਼ਕ ਭੇਟ ਗੁਰ ਨਿਕਟ ਪਠਾਈ, ਧੀਰ ਮਲ ਟਿਗ ਤਿਤੀ ਪੁਚਾਈ। ਹੁਣ ਇਹਨੇ ਕੀ ਕੀਤਾ, ਇਹਨੇ ਸੁਣਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮੌਕੇ ਦੇ ਮਾਲਕ ਨੇ, ਪਰ ਧਿਆਨ ਦੇਣਾ ਦੂਸਰੇ ਪਾਸੇ ਵੀ ਪੂਰਾ ਪ੍ਰਚਾਰ ਸੀ ਕਿ ਧੀਰ ਮਲ ਜਿਹੜਾ ਉਹ ਵੀ ਗੁਰੂ ਹੈ। ਸਿੱਖ ਵਿਚਾਰਾ ਇਹ ਦੋ ਸੰਸਿਆਂ ਵਿੱਚ ਫਸ ਕੇ ਰਹਿ ਜਾਂਦਾ। ਧਿਆਨ ਦੇਣਾ ਸਤਿਗੁਰੂ ਕਿਰਪਾ ਕਰਨ, ਜਿਸ ਜਾਣ ਆਏ ਸੋਈ ਜਨ ਜਾਣੈ, ਇਹੀ ਦਾਤ ਮੰਗੀਏ ਸਤਿਗੁਰੂ ਸਾਨੂੰ ਜਣਾ ਦੇ, ਸਾਡੇ ਤੇ ਕਿਰਪਾ ਕਰ, ਅਸੀਂ ਭਰਮ ਚ ਨਾ ਪੈ ਜਾਈਏ। ਕਿਉਂਕਿ ਭਰਮ ਚ ਪਿਆ ਬਹੁਤ ਹੀ ਲੰਬੇ ਸਫ਼ਰ ਪੈ ਜਾਣਗੇ, ਬੜੀ ਦੂਰੀਆਂ ਪੈ ਜਾਣਗੀਆਂ ਜਿਹੜੀਆਂ ਸ਼ਾਇਦ ਕਈ ਜਨਮਾਂ ਤੱਕ ਨਾ ਪੂਰੀਆਂ ਹੋ ਸਕਣ। ਇਹਦੇ ਮਨ ਵਿੱਚ ਇਹ ਗੱਲ ਸੀ ਕਿ ਹੁਣ ਵੇਖਾਂ ਗੁਰੂ ਕੌਣ ਹੈ ਮੌਕੇ ਦਾ। ਹੁਣੇ ਤੁਸੀਂ ਕਹੋਗੇ ਕਿ ਮੈਂ ਕਹਿ ਕੇ ਹਟਿਆ ਕਿ ਇਹਦੇ ਮਨ ਵਿੱਚ ਭਰਮ ਨਹੀਂ ਸੀ। ਅਸਲ ਵਿੱਚ ਕਹਿਣ ਦਾ ਭਾਵ, ਗੁਰੂ ਨਾਨਕ ਦੀ ਗੱਦੀ ਉੱਤੇ ਕੋਈ ਭਰਮ ਨਹੀਂ ਸੀ, ਕਿਉਂਕਿ ਇਹਨੂੰ ਪਤਾ ਹੈ ਜਿਹੜਾ ਇਸ ਗੁਰਗੱਦੀ ਤੇ ਬਹਿ ਗਿਆ ਉਹ ਕਾਮਲ ਮੁਰਸ਼ਦ ਹੈ, ਪਰਿਪੂਰਨ ਹੈ, ਅਕਾਲ ਪੁਰਖ ਹੈ। ਇਹੀ ਚੀਜ਼ ਇਹਨੇ ਵੇਖਣ ਵਾਸਤੇ ਦੋ ਮਨੁੱਖ ਭੇਜੇ, ਜਿਹੜੇ ਪਹੁੰਚੇ ਤੇ ਉਸ ਵਕਤ ਕੁਸ਼ਕ ਭੇਟ ਗੁਰ ਨਿਕਟ ਪਠਾਈ। ਕੁਛ ਭੇਟਾ ਜਿਹੜੀ ਹੈ ਗੁਰੂ ਜੀ ਦੇ ਕੋਲ ਭੇਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ, ਤੇ ਕੁਛ ਜਿਹੜੀ ਵਸਤੂ ਹੈ ਧੀਰ ਮਲ ਦੇ ਕੋਲ ਭੇਜੀ ਗਈ। ਦੋਨੋ ਥਲ ਤੇ ਲੇ ਦਸਤਾਰ, ਗਮਨੇ ਨਿਜਪੁਰੀ ਪੰਥ ਮਝਾਰ। ਹੁਣ ਉਸ ਵਕਤ ਜਦੋਂ ਵਸਤੂਆਂ ਅਰਪਣ ਕੀਤੀਆਂ ਤੇ ਨੌਵੇਂ ਪਾਤਸ਼ਾਹ ਜੀ ਨੇ ਬੜੇ ਪ੍ਰੇਮ ਸਤਿਕਾਰ ਸਹਿਤ ਇੱਕ ਦਸਤਾਰ ਉਹਨੂੰ ਭੇਟਾ ਕੀਤੀ ਕਿ ਇਹ ਜਾ ਕੇ ਉਸ ਮਸੰਦ ਨੂੰ ਦੇ ਦਿਓ, ਤੇ ਉਧਰੋਂ ਧੀਰਮਲ ਨੇ ਵੀ ਇੱਕ ਦਸਤਾਰ ਦੇ ਦਿੱਤੀ, ਇਹ ਜਾ ਕੇ ਉਸ ਮਸੰਦ ਨੂੰ ਦੇ ਦਿੱਤੀ ਜਾਵੇ। ਦੋਨੋ ਥਲ ਤੇ ਲੇ ਦਸਤਾਰ, ਗਮਨੇ ਨਿਜ ਪੁਰੀ ਮਨ ਪੰਥ ਮਝਾਰ। ਤਿਸ ਮਸੰਦ ਕੋ ਦੀਨੀ ਜਾਏ, ਦੋਨੋ ਦੇਖ ਸੰਦੇਹ ਉਪਾਏ। ਉਸ ਵਕਤ ਉਹ ਜੋ ਮਸੰਦ ਹੈ ਉਹਨੂੰ ਜਾ ਕੇ ਜਦੋਂ ਉਹ ਦਸਤਾਰਾਂ ਦਿੱਤੀਆਂ ਗਈਆਂ, ਹੁਣ ਉਹ ਦੋਵੇਂ ਦਸਤਾਰਾਂ ਨੂੰ ਉਸ ਮਸੰਦ ਨੇ ਆਪਣੇ ਕੋਲ ਲੈ ਲਿਆ। ਇਨ ਮੈਂ ਕਿਮ ਪਰਖੋਂ ਗੁਰ ਜੋਏ, ਪੁਨ ਮੈਂ ਰਹੋਂ ਦਾਸ ਤਿਸ ਹੋਏ। ਹੁਣ ਉਸ ਮਸੰਦ ਦੇ ਮਨ ਵਿੱਚ ਆਇਆ ਕਿ ਹੇ ਪਰਮ ਪਿਤਾ ਪਰਮਾਤਮਾ, ਹੇ ਅਕਾਲ ਪੁਰਖ, ਕਿਰਪਾ ਕਰ, ਮੈਨੂੰ ਕੁਛ ਅਜਿਹਾ ਚਾਨਣਾ ਕਰ, ਮੈਂ ਕਿਵੇਂ ਪਰਖਾਂ ਇਹ ਦਸਤਾਰਾਂ ਭੇਜਣ ਵਾਲਿਆਂ ਵਿੱਚੋਂ ਕਿਹੜਾ ਪਰਿਪੂਰਨ ਗੁਰੂ ਹੈ, ਕਿਹੜਾ ਪੂਰਾ ਸਤਿਗੁਰੂ ਹੈ। ਤੇ ਜਿਹੜਾ ਸਤਿਗੁਰੂ ਹੋਵੇ ਫਿਰ ਪੂਰੀ ਉਮਰ ਕੀ, ਹਰ ਵਕਤ ਮੈਂ ਉਹਦਾ ਸੇਵਕ ਬਣ ਕੇ ਰਵਾਂ। ਇਹ ਵਿਚਾਰ ਕਰਦਿਆਂ ਹੀ ਚਿਤਵਤ ਚਿਤ ਮਹਿਮ ਪੁਨ ਆਈ, ਤੋਲ ਲੈ ਹੁਣ ਦੁਐ ਪਾਗ ਜੇ ਆਈ। ਇਹਦੇ ਮਨ ਵਿੱਚ ਆਇਆ ਕਿ ਇਸ ਤਰ੍ਹਾਂ ਕਰਦਾ, ਮੈਂ ਦੋਵੇਂ ਜੋ ਦਸਤਾਰਾਂ ਨੇ ਇਹਨਾਂ ਨੂੰ ਤੋਲ ਲਵਾਂ, ਤੇ ਕੀ ਹੋਵੇ, ਗੁਰ ਕੀ ਕਰੂ ਵੀ ਬਿਨ ਗੁਰ ਹੋਰੀ, ਲਿਓ ਪਤਾ ਬੈਠਿਓ ਇਸ ਠੋਰੀ। ਹੇ ਮੇਰੇ ਸਤਿਗੁਰੂ, ਤੁਸੀਂ ਆਪ ਬਖਸ਼ਿਸ਼ ਕਿਰਪਾ ਕਰੋ। ਹੁਣ ਇੱਥੇ ਧਿਆਨ ਦੇਣਾ, ਇਹ ਮਸੰਦ ਜੋ ਹੈ ਇਹਦੀ ਖਾਸੀਅਤ ਨਹੀਂ ਇਹ ਗੁਰੂ ਨੂੰ ਪਰਖਣ ਲੱਗੇ। ਇਨਸਾਨ ਕਦੀ ਵੀ ਗੁਰੂ ਦੀ ਪਰਖ ਨਾ ਲਵੇ। ਇੱਥੇ ਇੱਕ ਗੱਲ ਦਾ ਧਿਆਨ ਦੇਣਾ, ਇਹਨੇ ਅਰਦਾਸ ਕੀਤੀ ਹੈ ਹੁਣ ਕਿ ਸਤਿਗੁਰੂ ਮੈਂ ਕਿਵੇਂ ਪਰਖਾਂ, ਤੁਸੀਂ ਆਪ ਮੈਨੂੰ ਬੁੱਧੀ ਦਿਓ, ਮੈਨੂੰ ਪਤਾ ਲੱਗੇ ਕਿ ਪੂਰਾ ਗੁਰੂ ਕੌਣ ਹੈ। ਇਹ ਸਤਿਗੁਰੂ ਆਪ ਸਹਾਈ ਹੋ ਕੇ ਉਹਦੀ ਬੁੱਧੀ ਵਿੱਚ ਇਹ ਵਿਚਾਰ ਆਇਆ ਕਿ ਇਸ ਤਰ੍ਹਾਂ ਕਰ ਕਿ ਇਸ ਦਸਤਾਰਾਂ ਨੂੰ ਤੋਲ, ਤੇ ਹੋਇਆ ਕਿ ਜਿਹੜੀ ਗੁਰੂ ਦੀ ਭੇਜੀ ਦਸਤਾਰ ਹੋਏਗੀ ਉਹ ਭਾਰੀ ਹੋਏਗੀ, ਤੇ ਜਿਹੜੀ ਗੁਰੂ ਨੇ ਨਹੀਂ ਭੇਜੀ, ਭਾਵ ਜਿਹੜਾ ਗੁਰੂ ਨਹੀਂ, ਉਹ ਵਾਲੀ ਦਸਤਾਰ ਹੌਲੀ ਹੋਵੇਗੀ। ਪਾਛੇ ਧੀਰ ਮਲ ਗੁਰ ਅੱਗੇ, ਧਰ ਪਗਰੀ ਤਬ ਤੋਲਨ ਲਾਗੇ। ਕੀ ਹੋਇਆ, ਇੱਕ ਪਾਸੇ ਧੀਰ ਮਲ ਵੱਲੋਂ ਭੇਜੀ ਦਸਤਾਰ ਔਰ ਇੱਕ ਪਾਸੇ ਸਤਿਗੁਰੂ ਜੀ ਵੱਲੋਂ ਭੇਜੀ ਦਸਤਾਰ, ਜਦੋਂ ਦੋਵੇਂ ਦਸਤਾਰਾਂ ਰੱਖੀਆਂ ਤੋਲਣ ਲੱਗੇ। ਚਿਤ ਮਹਿ ਚਿਤਵਨ ਧਾਰੀ ਐਸੇ, ਜੋ ਗੁਰ ਹੋਏ ਜਨਾਬ ਹੋ ਤੈਸੇ। ਤੇ ਫਿਰ ਅੱਖਾਂ ਬੰਦ ਕਰਕੇ ਸਤਿਗੁਰੂ ਜੀ ਦੇ ਚਰਨਾਂ ਚ ਸ਼ਰਧਾ ਧਾਰ ਕੇ ਅਰਦਾਸ ਕੀਤੀ, ਹੇ ਮੇਰੇ ਸਤਿਗੁਰੂ ਪਾਤਸ਼ਾਹ, ਕਿਰਪਾ ਕਰੋ ਜਿਹੜਾ ਵੀ ਪਰਿਪੂਰਨ ਸਤਿਗੁਰੂ ਹੈ ਜੋ ਮੌਕੇ ਦਾ ਮਾਲਕ ਹੈ ਉਹ ਮੈਨੂੰ ਜਣਾਉਣਾ ਕਰੇ। ਨਿਜ ਅਜਮਤ ਕੋ ਮੋਹੇ ਜਨਾਵੋ ਦਾਸ ਜਾਨ ਅਬ ਚਰਨ ਲਗਾਵੋ। ਹੇ ਮੇਰੇ ਸਤਿਗੁਰੂ ਕਿਰਪਾ ਕਰ ਆਪਣੀ ਕਰਾਮਾਤ ਵਿਖਾ ਮੇਰੇ ਤੇ ਰਹਿਮਤ ਕਰ ਮੈਨੂੰ ਇਹ ਜਣਾਓ ਕਿ ਕਿਹੜਾ ਪਰਿਪੂਰਨ ਸਤਿਗੁਰੂ ਏ ਔਰ ਇਹ ਜਣਾ ਕੇ ਤੇ ਫਿਰ ਇੱਕ ਹੋਰ ਕਿਰਪਾ ਕਰਿਓ ਮੈਂ ਤੁਹਾਡੇ ਚਰਨਾਂ ਵਿੱਚ ਜੁੜ ਜਾਵਾਂ ਤੁਹਾਡੇ ਚਰਨਾਂ ਨਾਲ ਮੇਰਾ ਪਿਆਰ ਹੋਵੇ। ਇਮ ਉਰ ਧਰ ਤਕਰੀ ਪਰ ਤੋਲੀ ਭਈ ਧੀਰ ਮਲ ਕੀ ਤਬ ਹੋਲੀ। ਇੱਕ ਅਜਿਹਾ ਕੋਤਕ ਹੋਇਆ ਹੈਰਾਨੀ ਵਰਤੀ ਹੁਣ ਕੱਪੜਾ ਵੀ ਪੂਰਾ ਸੀ ਜਿੰਨਾ ਉਹ ਸੀ ਓਨਾ ਹੀ ਉਹ ਸੀ ਇੱਥੇ ਹੁਣ ਫਰਕ ਪੈ ਗਿਆ ਉਸ ਸਿੱਖ ਦੀ ਅਰਦਾਸ ਦਾ ਉਸ ਪੂਰੇ ਸਤਿਗੁਰੂ ਦੀ ਕਿਰਪਾ ਦਾ। ਹੁਣੇ ਮੈਂ ਅਰਜ਼ ਕਰਕੇ ਹਟਿਆ ਇੱਥੇ ਇਸ ਮਸੰਦ ਦੀ ਕੋਈ ਹੁਸ਼ਿਆਰੀ ਨਹੀਂ ਸੀ ਕੋਈ ਜ਼ਿਆਦਾ ਚਾਤੁਰਤਾ ਨਹੀਂ ਸੀ ਕੋਈ ਜ਼ਿਆਦਾ ਪਾਰਖੂ ਸ਼ਕਤੀ ਵਾਲਾ ਨਹੀਂ ਸੀ। ਇੱਥੇ ਕਿਰਪਾ ਹੋਈ ਕਿ ਇਹਦੀ ਅਰਦਾਸ ਸੁਣੀ ਗਈ ਔਰ ਬਖਸ਼ਿਸ਼ ਹੋਈ। ਜਿਹੜੀ ਧੀਰਮਲ ਨੇ ਭੇਜੀ ਸੀ ਦਸਤਾਰ ਉਹ ਦਸਤਾਰ ਬਿਲਕੁਲ ਹੌਲੀ ਨਿਕਲੀ ਔਰ ਸਤਿਗੁਰੂ ਜੀ ਵਾਲੀ ਦਸਤਾਰ ਉਹ ਭਾਰੀ ਹੋਈ। ਪਠੀ ਜੋ ਗੁਰ ਸੋ ਉਠੇ ਨਾ ਉਠਾਈ ਤਿਉਂ ਤਿਉਂ ਹੋਤ ਅਧਿਕ ਗਰਵਾਈ। ਜਿਹੜੀ ਦਸਤਾਰ ਸਤਿਗੁਰੂ ਜੀ ਨੇ ਭੇਜੀ ਸੀ ਉਹ ਜਿਹੜੀ ਹੈ ਉੱਪਰ ਨਹੀਂ ਹੁੰਦੀ ਉਹ ਬਿਲਕੁਲ ਭਾਰੀ ਹੋ ਗਈ। ਹੋਰ ਵੀ ਭਾਰ ਰੱਖਿਆ ਇੱਕ ਪਾਸੇ ਪਰ ਜਿਉਂ ਜਿਉਂ ਵਜਨ ਰੱਖਦੇ ਨੇ ਉਹ ਦਸਤਾਰ ਵੀ ਉਵੇਂ ਉਵੇਂ ਭਾਰੀ ਹੁੰਦੀ ਹੈ ਭਾਵ ਉੱਠਦੀ ਨਹੀਂ। ਸਿੱਖ ਸੰਗਤ ਤਹਿਥੇ ਸਮੁਦਾਏ ਧੰਨ ਗੁਰੂ ਬੋਲੇ ਹਰ ਖਾਏ। ਜਿੰਨੀ ਵੀ ਸਾਧ ਸੰਗਤ ਸਾਰੇ ਇਕੱਤਰ ਹੋਏ ਸੀ ਉੱਥੇ ਤੇ ਗੁਰੂ ਸਵਾਰਿਓ ਹਰ ਕਿਸੇ ਦੀ ਜ਼ੁਬਾਨ ਵਿੱਚੋਂ ਇਹ ਨਿਕਲਦਾ ਧੰਨ ਸਤਿਗੁਰੂ ਧੰਨ ਅਕਾਲ ਪੁਰਖ ਧੰਨ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ। ਇਸ ਤਰ੍ਹਾਂ ਦੀ ਖੁਸ਼ੀ ਭਰੀ ਆਵਾਜ਼ਾਂ ਔਰ ਸਤਿਗੁਰਾਂ ਦੇ ਨਾਮ ਦੇ ਜੈਕਾਰੇ ਲੱਗ ਗਏ। ਇਮ ਪਿਖ ਪਿਖ ਕਰ ਪਤਾ ਅਨੇਕ ਜਾਣਿਓ ਸਤਿਗੁਰ ਜਲਦ ਵਿਵੇਕ। ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਨੇ ਸਿੱਖਾਂ ਨੂੰ ਜਣਾਉਣਾ ਕੀਤਾ ਸਾਰੇ ਉਹਨਾਂ ਨੇ ਜੋ ਦਿਲ ਵਿੱਚ ਧਾਰਨਾ ਧਾਰੀਆਂ ਸੀ ਮਨ ਵਿੱਚ ਸੰਸੇ ਸੀ ਉਹ ਜਦੋਂ ਦੂਰ ਹੋ ਗਏ। ਜਾਣਿਓ ਸਤਿਗੁਰੂ ਜਲਦ ਵਿਵੇਕ ਜਿਹੜਾ ਸਤਿਗੁਰੂ ਹੈ ਉਹ ਫਿਰ ਇਹਨਾਂ ਨੇ ਜਾਣਿਆ ਇਹ ਗਿਆਨ ਦਾ ਸਮੁੰਦਰ ਹੈ। ਜਿਸ ਤਰ੍ਹਾਂ ਗੁਰੂ ਸਵਾਰਿਓ ਜਿਹੜਾ ਗਿਆਨ ਹੁੰਦਾ ਇਹਦੀ ਕੋਈ ਸੀਮਾ ਨਹੀਂ ਕੋਈ ਹੱਦ ਨਹੀਂ। ਇਸੇ ਤਰ੍ਹਾਂ ਸਤਿਗੁਰੂ ਜਿਹੜਾ ਉਹਨੂੰ ਸਮੁੰਦਰ ਦੇ ਨਾਲ ਕਿਉਂ ਤਸ਼ਬੀਹ ਦਿੱਤੀ ਗਈ ਕਿਉਂਕਿ ਸਮੁੰਦਰ ਦਾ ਵੀ ਕੋਈ ਆਰਾ ਪਾਰ ਨਹੀਂ। ਸਮੁੰਦਰ ਇੱਕ ਅਜਿਹੀ ਵਿਸ਼ਾਲ ਚੀਜ਼ ਹੈ ਉਹਨੂੰ ਕੋਈ ਜ਼ਰੂਰਤ ਨਹੀਂ ਕਿ ਨਦੀਆਂ ਉਹਦੇ ਵਿੱਚ ਪੈਣ ਤਾਂ ਹੀ ਉਹਦਾ ਪਾਣੀ ਵਧੇਗਾ ਜਾਂ ਬਰਾਬਰ ਰਹੇਗਾ। ਇਹ ਵੇਖੋ ਕਿੰਨੀਆਂ ਹੀ ਨਦੀਆਂ ਉਹਦੇ ਵਿੱਚ ਆ ਕੇ ਡਿੱਗ ਰਹੀਆਂ ਕਿੰਨੇ ਹੀ ਬੱਦਲ ਉਹਦੇ ਵਿੱਚੋਂ ਪਾਣੀ ਚੁੱਕ ਰਹੇ ਨੇ ਪਰ ਨਾ ਹੀ ਉਹ ਘਟਿਆ ਤੇ ਨਾ ਹੀ ਵਧਿਆ ਕਿਉਂਕਿ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅੱਗ ਖੰਡ ਇਹਦੇ ਵਿੱਚ ਵੀ ਸਤਿਗੁਰੂ ਨੂੰ ਸਾਗਰ ਕਿਹਾ ਗਿਆ ਉਹ ਸਮੁੰਦਰ ਕਿਹਾ ਗਿਆ ਕਿਉਂਕਿ ਜਿਸ ਤਰ੍ਹਾਂ ਉਹਦਾ ਪਾਰਾਵਾਰ ਨਹੀਂ ਕੋਈ ਅੰਤ ਨਹੀਂ ਪਰੇ ਤੋਂ ਪਰੇ ਹੈ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਕਈ ਤਰ੍ਹਾਂ ਦੇ ਭਾਵ ਹਰ ਇੱਕ ਵਸਤੂ ਉਹਦੇ ਵਿੱਚੋਂ ਨਿਕਲ ਸਕਦੀ ਹੈ ਮੋਤੀ ਹੀਰੇ ਇਤਿਆਦ ਬਹੁਤ ਕੁਛ। ਇਸੇ ਤਰ੍ਹਾਂ ਸਤਿਗੁਰੂ ਜੀ ਨੂੰ ਵੀ ਸਾਗਰ ਦੀ ਤਸ਼ਬੀਹ ਸਮੁੰਦਰ ਦੀ ਤਸ਼ਬੀਹ ਕਿਉਂ ਦਿੱਤੀ ਗਈ ਉਹਦੇ ਨਾਲ ਤੋਲਿਆ ਗਿਆ ਕਿਉਂਕਿ ਗੁਰੂ ਸਵਾਰਿਓ ਸਤਿਗੁਰੂ ਦੇ ਵਿੱਚੋਂ ਵੀ ਪ੍ਰੇਮ ਰੂਪੀ ਮੋਤੀ ਸਤਿਗੁਰੂ ਜੀ ਦੇ ਕੋਲੋਂ ਵੀ ਮੁਕਤੀ ਰੂਪੀ ਚੀਜ਼ ਸਤਿਗੁਰੂ ਜੀ ਦੇ ਕੋਲੋਂ ਵੀ ਇਤਿਆਦ ਬਹੁਤ ਕੁਛ ਮਿਲਦਾ ਨਾਮ ਰੂਪੀ ਧੰਨ ਇਹਦੇ ਕੋਲੋਂ ਮਿਲਦਾ ਔਰ ਇਤਨਾ ਕੁ ਮਿਲਦਾ ਕਿ ਜਿਹਦੀ ਕਮੀ ਕੋਈ ਨਹੀਂ। ਸੋ ਇਸ ਕਰਕੇ ਸਾਧ ਸੰਗਤ ਨੇ ਜਾਣ ਲਿਆ ਕਿ ਜੋ ਸਤਿਗੁਰੂ ਹੈ ਇਹ ਗਿਆਨ ਦਾ ਸਮੁੰਦਰ ਹੈ ਕਿਉਂਕਿ ਜੋ ਦੁਨਿਆਵੀ ਸਮੁੰਦਰ ਹੈ ਉਹਦੇ ਵਿੱਚ ਇਹ ਔਗਣ ਹੈ ਉਹ ਖਾਰਾ ਹੈ ਨਾ ਉਹ ਪੀਣ ਦੇ ਕੰਮ ਆਵੇ ਪਾਣੀ ਪਰ ਸਤਿਗੁਰੂ ਜੋ ਹੈ ਇਹ ਹੈ ਮਿੱਠਤ ਦਾ ਸੋਮਾ ਇਹ ਹੈ ਗਿਆਨ ਦਾ ਸੋਮਾ। ਇਸ ਕਰਕੇ ਸਾਧ ਸੰਗਤ ਨੇ ਜਾਣ ਲਿਆ ਜੋ ਅਕਾਲ ਪੁਰਖ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹ ਗਿਆਨ ਦਾ ਸੋਮਾ ਹਨ, ਗਿਆਨ ਦੇ ਸਮੁੰਦਰ ਹਨ। ਦੇਸ਼ ਵਿਦੇਸ਼ਨ ਕੀਰਤ ਹੋਈ ਲਖਿਓ ਨਮੋ ਸਤਿਗੁਰ ਇਮਲੋਈ। ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰੂ ਜੀ ਦੀ ਕੀਰਤੀ ਸ਼ੋਭਾ ਫੈਲ ਗਈ। ਜਦੋਂ ਆਕਾਸ਼ ਵਿੱਚ ਸੂਰਜ ਚੜ੍ਹਦਾ ਉਸ ਵਕਤ ਧਿਆਨ ਦੇਣਾ ਕਿਸੇ ਨੂੰ ਦੱਸਣਾ ਪੈਂਦਾ ਭਾਈ ਸੂਰਜ ਚੜ੍ਹ ਗਿਆ ਆ ਜਾਓ, ਨਹੀਂ, ਕਿਉਂਕਿ ਸੂਰਜ ਜੋ ਹੈ ਉਹ ਆਪਣੇ ਆਪ ਵਿੱਚ ਇੱਕ ਅਜਿਹਾ ਪ੍ਰਕਾਸ਼ ਹੈ, ਇੱਕ ਅਜਿਹਾ ਪ੍ਰਕਾਸ਼ ਦਾ ਸੋਮਾ ਹੈ, ਇੱਕ ਭੰਡਾਰ ਹੈ। ਜਦੋਂ ਹੀ ਸੂਰਜ ਨੇ ਚਮਕਣਾ ਹੈ ਉਹਨੇ ਰੋਸ਼ਨੀ ਕਰਨੀ ਹੈ, ਜਿਹਨੂੰ ਨਹੀਂ ਪਤਾ ਉਹਨੂੰ ਵੀ ਪਤਾ ਲੱਗ ਜਾਏਗਾ। ਸਤਿਗੁਰੂ ਨਾਨਕ ਪਾਤਸ਼ਾਹ ਬਾਰੇ ਵੀ ਕਹਿੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਦੋਂ ਗੁਰੂ ਨਾਨਕ ਪਾਤਸ਼ਾਹ ਪ੍ਰਗਟੇ ਉਸ ਵਕਤ ਧੁੰਦ ਕਾਹਦੀ, ਪਾਪਾਂ ਦੀ, ਅਪਰਾਧਾਂ ਦੀ ਧੁੰਦ ਮਿੱਟੀ ਤੇ ਜਗ ਵਿੱਚ ਚਾਨਣ ਹੋ ਗਿਆ, ਉਹ ਕਸੂਲਜ ਵੱਤ ਚਮਕੇ ਸੀ। ਕਹੁ ਕਬੀਰ ਮੇਰੀ ਸੰਕਾ ਨਾਸੀ ਉਦੇ ਭਾਨ ਜਬ ਚੀਨਾ। ਉਦੇ ਦਾ ਮਤਲਬ ਹੈ ਉੱਗਣਾ, ਇੱਕ ਨਵੀਂ ਸਵੇਰ, ਇੱਕ ਨਵਾਂ ਸੂਰਜ ਚੜ੍ਹਨਾ। ਕਬੀਰ ਜੀ ਵੀ ਕਹਿੰਦੇ ਨੇ, ਇੱਕ ਨਵਾਂ ਸੂਰਜ ਜਦੋਂ ਚੜ੍ਹਿਆ ਨੂੰ ਵੇਖ ਕੇ ਮੇਰੇ ਮਨ ਦੇ ਭਰਮ ਸੰਸੇ ਦੂਰ ਹੋਏ। ਸੋ ਕਹਿਣ ਤੋਂ ਭਾਵ ਸਤਿਗੁਰੂ ਜੀ ਦੀ ਵੀ ਕੀਰਤੀ, ਗੁਰੂ ਦੀ ਸੋਭਾ ਕਿਉਂ ਫੈਲੀ? ਕਿਉਂਕਿ ਗੁਰੂ ਵਿੱਚ ਉਹ ਸਾਰੇ ਲੱਛਣ ਨੇ, ਗੁਰੂ ਦੇ ਉਹ ਕਰਮ ਨੇ ਅਜਿਹੇ, ਗੁਰੂ ਦੇ ਵਿੱਚ ਇੱਕ ਅਜਿਹੀ ਕਿਰਪਾ ਬਖਸ਼ਿਸ਼ ਹੈ ਉਹਦੇ ਵਿੱਚ ਕਿ ਜਦੋਂ ਹੀ ਸਤਿਗੁਰੂ ਸਿੱਖ ਦੇ ਉੱਤੇ ਕਿਰਪਾ ਕਰਦਾ ਉਹਦੇ ਗੁਣਾਂ ਨੂੰ ਵੇਖ ਕੇ ਆਪਣੇ ਆਪ ਸਾਧ ਸੰਗਤ ਨੂੰ ਪਤਾ ਲੱਗਦਾ ਹੈ ਕਿ ਇੱਥੇ ਸਤਿਗੁਰੂ ਨੇ। ਤੁਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵਕਤ ਦੀ ਉਹ ਸਾਖੀ ਸੁਣੀ ਹੈ, ਇੱਕ ਸਿੱਖ ਨੂੰ ਪਤਾ ਲੱਗਦਾ ਕਿ ਛੇਵੇਂ ਪਾਤਸ਼ਾਹ ਆ ਰਹੇ ਨੇ ਦਰਸ਼ਨ ਦੇਣ, ਮੌਕੇ ਦਾ ਬਾਦਸ਼ਾਹ ਵੀ ਨਾਲ ਹੈ। ਉਹ ਇੱਕ ਗਰੀਬੜਾ ਜਿਹਾ ਸਿੱਖ, ਉਹਦੇ ਕੋਲ ਜਿਹੜੇ ਥੋੜੀ ਜਿਹੀ ਮਾਇਆ ਸੀ ਉਹ ਲੈ ਕੇ ਆਇਆ, ਸਭ ਤੋਂ ਪਹਿਲਾਂ ਤੇ ਬਾਦਸ਼ਾਹ ਦੇ ਚਰਨਾਂ ਵਿੱਚ ਆ ਕੇ ਰੱਖੀ। ਉਹਨੇ ਵੇਖਿਆ ਠਾਠ ਬਾਠ ਬੜੇ ਸੋਹਣੇ ਬਸਤਰ ਪਾਏ ਨੇ, ਕਿਤੇ ਇਹੀ ਤੇ ਨਹੀਂ ਮੇਰਾ ਸਤਿਗੁਰੂ? ਆ ਕੇ ਹੱਥ ਜੋੜੇ ਔਰ ਕਿਹਾ, ਸਤਿਗੁਰੂ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਇਹ ਦਾਸ ਦੀ ਭੇਟਾ ਪ੍ਰਵਾਨ ਕਰੋ ਤੇ ਇਹ ਲੋਕ ਕਰੋ ਉਹ ਲੋਕ ਵਿੱਚ ਮੇਰੀ ਰੱਖਿਆ ਕਰਿਓ। ਹੁਣ ਉਹ ਦੁਨੀਆਂ ਦਾ ਬਾਦਸ਼ਾਹ ਸੀ, ਸੱਚ ਜਾਣਿਓ ਉਹ ਵੀ ਹਿਲ ਗਿਆ ਹੋਏਗਾ ਅਜਿਹੀ ਸ਼ਰਧਾ ਔਰ ਪ੍ਰੇਮ ਵੇਖ ਕੇ ਕਿ ਅਜਿਹੇ ਸ਼ਰਧਾਲੂ ਸਿੱਖ ਨੇ। ਉਹਨੂੰ ਕਹਿਣਾ ਪਿਆ, ਉਹ ਮੈਂ ਝੂਠਾ ਬਾਦਸ਼ਾਹ, ਸੱਚਾ ਬਾਦਸ਼ਾਹ ਉਹ ਦੂਸਰੇ ਪਾਸੇ ਹੈ। ਉਹ ਕਿਉਂ ਕਹਿਣਾ ਪਿਆ? ਕਿਉਂਕਿ ਗੁਰੂ ਵਿੱਚ ਉਹ ਗੁਣ ਨੇ, ਗੁਰੂ ਹੈ ਹੀ ਐਸਾ। ਜਦੋਂ ਸੂਰਜ ਚੜ੍ਹੇ ਜਾਂ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਨ, ਗੁਰੂ ਜਦੋਂ ਆਪਣੀ ਬਖਸ਼ਿਸ਼ ਕਿਰਪਾ ਦੇ ਭੰਡਾਰੇ ਖੋਲਦਾ, ਦੱਸਣ ਦੀ ਲੋੜ ਨਹੀਂ ਪੈਂਦੀ, ਗੁਰੂ ਆਪਣੇ ਆਪ ਵਿੱਚ ਹੀ ਇੱਕ ਅਜਿਹੀ ਪ੍ਰਕਾਸ਼ਮਈ ਪੁੰਜ ਹੈ ਕਿ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ। ਦੇਸ਼ ਵਿਦੇਸ਼ਨ ਕੀਰਤ ਹੋਈ ਲਖਿਓ ਨਮੋ ਸਤਿਗੁਰ ਇਮਲੋਈ। ਲੋਕਾਂ ਨੇ ਜਾਣ ਲਿਆ ਕਿ ਨੌਵਾਂ ਗੁਰੂ ਇਸ ਵਕਤ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਹਨ। ਸੂਰਜ ਚੜਿਓ ਨਾ ਛਪੈ ਛਪਾਇਓ, ਮਹਿਮੰਡਲ ਤਮ ਮੋਹ ਮਿਟਾਇਓ। ਕਵੀ ਜੀ ਵੀ ਇੱਥੇ ਪ੍ਰਮਾਣ ਦਿੰਦੇ, ਕਹਿੰਦੇ ਨੇ ਸੂਰਜ ਚੜਿਓ ਨਾ ਛਪੈ ਛਪਾਇਓ, ਜਦੋਂ ਸੂਰਜ ਚੜ੍ਹਦਾ ਕਦੀ ਛਪਾਇਆ ਛਪਦਾ ਨਹੀਂ। ਜੇ ਕੋਈ ਕਵੇ ਕਿ ਹੇ ਸੂਰਜ ਤੂੰ ਜਦੋਂ ਪ੍ਰਕਾਸ਼ ਕਰਦਾ ਮੇਰੀ ਅੱਖਾਂ ਵਿੱਚ ਲੋ ਪੈਂਦੀ, ਤੂੰ ਨਾ ਚੜ੍ਹ, ਤੇ ਕਦੀ ਹੋ ਸਕਦਾ ਸੂਰਜ ਨਾ ਚੜ੍ਹੇ? ਗੁਰੂ ਸਵਾਰਿਓ, ਇਸੇ ਤਰ੍ਹਾਂ ਸਤਿਗੁਰੂ ਵੀ ਜਿਹੜਾ ਉਹ ਕਿਸੇ ਦੇ ਛਪਾਇਆ ਛੁਪਦਾ ਨਹੀਂ। ਮਹਿਮੰਡਲ ਤਮ ਮੋਹ ਮਿਟਾਇਓ, ਜਿਸ ਤਰ੍ਹਾਂ ਸੂਰਜ ਦੇ ਚੜ੍ਹਨ ਦੇ ਨਾਲ ਧਰਤੀ ਦੇ ਉੱਤੇ ਜਿੰਨਾ ਵੀ ਹਨੇਰਾ ਹੈ ਦੂਰ ਹੋ ਜਾਂਦਾ, ਤੇ ਗੁਰੂ ਰੂਪ ਸੂਰਜ ਚੜ੍ਹਨ ਦੇ ਨਾਲ ਲੋਕਾਂ ਦੇ ਵਿੱਚ ਜੋ ਮੋਹ ਰੂਪੀ ਹਨੇਰਾ ਹੈ, ਇਹ ਮੋਹ ਜਿਹੜਾ ਜਿਹਨੇ ਕਿ ਜਨਮ ਮਰਨ ਦੇ ਚੱਕਰ ਪੈਦਾ ਕੀਤੇ ਨੇ, ਵਾਰ ਵਾਰ ਇਨਸਾਨ ਦਾ ਜੰਮਣਾ ਮਰਨਾ ਜਿਹੜਾ ਇਹ ਮੋਹ ਨੇ ਪੈਦਾ ਕੀਤਾ, ਹੋਰ ਕਿਸੇ ਚੀਜ਼ ਨੇ ਨਹੀਂ। ਤੁਸੀਂ ਗੁਰਬਾਣੀ ਚ ਪਾਠ ਸਵਣ ਕਰਦੇ ਹੋ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਸਰਪ ਜੋਨ ਵਾਲੇ ਵਾਲੇ ਅਵਤਰੈ। इत्यादि सारे पाठां विच एही जिक्र आया है कि अखीरले समय विच इंसान जे मंदरां दा घर बार दा फिकर करदा है ते उन्हूं फिर प्रेत दी जून मिलदी है। जेड़ा इंसान लड़दा होया मर जांदा है, अंतकाल जो लड़के सिमरे है ऐसी चिंता महजे मरे सूकर जोन वाले वाले उतरे, लड़दा होया मर गया सूर दी जून मिल जाएगी। अखीरले समय विच इस्त्री दा ध्यान आया विश्वा दी जून मिलेगी। गल की जिथे इंसान का मोह टिकाणा कर गया और माड़े भागा नू समा खीरला होया ते तुरंत जड़ी डोर जिथे जुड़ी ओही जन्म तैयार है वह मिल जाएगा। ए मोह जो है एदे ही कारण इंसान वार वार जम जम मरे मरे फिर जमे बहुत सजाए पया देस लम्मे मारू राग च सतगुरु जी फरमाउंदे ने। ए मोह दे कारण इंसान जमदे मरद फिर जम पिया फिर मर पिया फिर जन्म लिया पता नहीं कई जन्म भय कीट पतंगा कई जन्म गज मीन करंगा। सारे पाठ विच साहिब ने फरमाया किते कीड़ा किते पतंगा किते सप किते बैल किते कुत्ता किते पहाड़ किते झाड़ियां किते पत्थर किते नदी पता नहीं की बनिया इंसान। क्यों? दिल विच मोह कैम है। किते सतगुरु बख्शिश करन वह मोह प्रेम का रूप धारण कर लवे ते जेड़ा मोह दुनिया नाल होंदे वह प्रेम किते सतगुरु नाल हो जाए कायनात ही बदल जाएगी इंसान दी। इंसान दा अंदर बिल्कुल चेंज हो जाएगा बिल्कुल बदल जाएगा इंसान वह नहीं रहेगा। ते जिन्हां दा बदलिया वह किवें जे होए तू तू करता तू हुआ। उन्हां लोकां ने कहा मैं तू तू किया ते मैं तू ही बन गया ते मुझ में रहा ना हूं जब आपा पर का मिट गया जत देखो तत तू। पर कदों जदों मोह जड़ा एक पासे हो जाए प्रेम जड़ा गुरु नाल हो जाए नहीं ते गुरु सवारियो ए मोह दे पाए हुए झगड़े कीने वार वार इंसान जमदा ही मरदा रहेगा। इसे कारण ते सतगुरु वार वार समझाउंदे ने कि दुनियावी मोह तो बचो। ए नहीं एदा मतलब मैं ए नहीं कह रहा घर बार धियां पुत्र सब छड़ के ते एक पासे हो जाओ राम वाले पासे ते ध्यान देना राम ने भी नहीं चलना ते दुनिया वाले पासों भी गया। सतगुरु जी का उपदेश कदी भी ए नहीं होया कि बाल बच्चे भुखे मरन ते तुसी बंदगियां करो। कबीर जो ग्रह कर है ता धर्म कर ना हित कर बैराग बैरागी बंधन करे ताको बड़ो अभाग। कबीर जी भी कहते ने कि गृहस्थ आश्रम च रह के अपने बच्चियां दी भी पालना कर ते उत्थे रह के नाम जप हाथ पाओ कर काम सब चीत निरंजन नाल मर्यादा दस रहे ने सतगुरु। मोह च ना फसिया रही हथां नाल काम करे हथ मिले ने काम करन वास्ते ते चित जिहड़ा हिलदा है ओह ए ना होवे दूजे तीजियां विच वड़िया फिरे। यह हिरदा जिहड़ा सतगुरु जी इहदे चरणां च लग जाए ते फिर अजिही कृपा हो सकदी है। जदों मोह जड़ा दूर हो गया ते फिर अकाल पुरख दी कृपा नाल दूसरा जन्म नहीं मिलेगा। हां ओ एक वक्री चीज है, जरूरी नहीं कि जड़ा दूसरा जन्म है मोह दे चक्करां नाल आउंदा है, नहीं ओ एक होर भी गल है। वह भगत भी मंगदे ने सतगुरु कोलों कि गरीब नवाज पातशाह जदों तू आवें तेरे नाल आईए। वह साध संगत जी कुछ होर गल है, वह मोह नहीं। जेड़ा मोह दे वस विच होके जन्म लैंदा है वार वार वह भटकदा फिरदा है, तुसी भटकते नहीं फिरते, तुसी सतगुरु जी दे चरणां च लगे हो। यह जड़ा जन्म है आप सिख मंगदा है कि सतगुरु जी जदों तुसी आओ मैनू लेके आयो नाल। सो इस तरह सतगुरु जी भी जदों कृपा करदे ने उस वक्त सिखां दे हिरदे उत्तों मोह रूपी हनेरा दूर कर दिंदे हन। धीर मल कर चिंता मने ब्रिद कुल निकट पठे नर कने। हुण तीरमल जो है ओदे मन विच बड़ी चिंता है, बहुत ज्यादा चिंता। साध संगत जी अर्ज पहला भी मैं कीती सी, मैं फिर कर देवां कि तीरमल जो है गुरगद्दी नूं सिर्फ ऐशो आराम दी चीज समझदा है। इह किसे दी निजी जायदाद नहीं कि जिहड़ी प्यो तों बाद पुत्तर नूं ही मिले। गुरु सवारियो ए सतगुरु कृपा करन ए ते तख्त बह तख्त है कि लायक इत्थे आप नानक ही बहिंदा जिहड़ा आप गुरु नानक होवे। हर कोई बहन लगदा ते फिर सतगुरु दे सिंह जी दी लोड़ नहीं सी। माफ करना ए लफ्ज क्यों मैनूं बोलना पिया, क्योंकि वह परिपूर्ण है, वह आप नानक है ता ही बैठा है। ਔਰ ਜਿਹੜਾ ਤਖਤ ਦਾ ਮਾਲਕ ਹੈ ਉਹੀ ਇਹਦੇ ਤੇ ਬਹਿ ਸਕਦਾ। ਪਰ ਧੀਰਮਲ ਵਰਗੇ ਜਿਹੜੇ ਨੇ ਉਹਨਾਂ ਦੇ ਹਿਰਦੇ ਵਿੱਚ ਚਿੰਤਾ ਹੈ ਕਿ ਹੁਣ ਮੈਂ ਕੀ ਕਰਾਂ। ਉਸ ਵਕਤ ਧੀਰਮਲ ਨੇ ਕੀ ਕੀਤਾ, ਬ੍ਰਿਧ ਕੁਲ ਨਿਕਟ ਪਠੇ ਨਰ ਕਨੇ, ਬਾਬਾ ਬੁੱਢਾ ਸਾਹਿਬ ਜੀ ਦੀ ਜੋ ਕੁਲ ਹੈ ਉਹਦੇ ਵਿੱਚ ਫਿਰ ਧੀਰਮਲ ਨੇ ਕਈ ਇਨਸਾਨ ਭੇਜੇ, ਸੁਨੇਹ ਭੇਜੇ, ਕਲੰਗੀ ਬਾਜ ਭੇਜ ਮੁਝ ਦੀਜੈ, ਜਿਤੋ ਚਹੋ ਧਨ ਤੁਮ ਅਬ ਲੀਜੈ। ਕਿੰਨਾ ਫਰਕ ਪੈ ਗਿਆ ਕਿ ਇੱਕ ਪਾਸੇ ਹੈ ਪਰਿਪੂਰਨ ਸਤਿਗੁਰੂ ਤੇ ਉਹਦੇ ਵਾਸਤੇ ਵਸਤੂਆਂ ਲਿਆਉਂਦਾ ਸਿੱਖ, ਸਤਿਗੁਰੂ ਸੁਨੇਹਾ ਨਹੀਂ ਭੇਜਦਾ ਕਿ ਮੈਨੂੰ ਇਹ ਚੀਜ਼ ਦੀ ਲੋੜ ਹੈ, ਕਿਉਂਕਿ ਸਿੱਖ ਦੇ ਮਨ ਵਿੱਚ ਸ਼ਰਧਾ ਹੈ। ਇਸ ਕਰਕੇ ਸਤਿਗੁਰੂ ਦਾ ਸਿੱਖ ਉਹਦੇ ਗੁਰੂ ਦੇ ਚਰਨਾਂ ਵਿੱਚ ਲਿਆ ਕੇ ਭੇਟਾ ਰੱਖਦਾ। ਪਰ ਧੀਰਮਲ ਨੇ ਇਹ ਸੁਨੇਹਾ ਭੇਜਿਆ ਕਿ ਕਲੰਗੀ ਬਾਜ ਮਤਲਬ ਘੋੜਾ ਇਹ ਸਾਰੀਆਂ ਵਸਤੂਆਂ ਲਿਆ ਕੇ ਮੈਨੂੰ ਵੀ ਦਿਓ ਤੇ ਜਿੰਨੇ ਪੈਸੇ ਬਣਦੇ ਨੇ ਉਹ ਮੇਰੇ ਕੋਲੋਂ ਲੈ ਲਇਓ ਜੀ।
ਅਨਿਕ ਉਪਾਵਨ ਕੋ ਕਰ ਹਰਾ ਤਿਨੋ ਨਹੀਂ ਮਾਨੀ ਇੱਕ ਬਾਰਾ।
ਕਈ ਉਪਾਵ ਕਈ ਯਤਨ ਕਰਕੇ ਹਾਰ ਗਿਆ ਧੀਰਮਲ, ਹਰ ਇੱਕ ਤਰ੍ਹਾਂ ਦਾ ਯਤਨ ਕਰਦਾ। ਪਰ ਸਾਧ ਸੰਗਤ ਜੀ ਜਿਨ੍ਹਾਂ ਦੇ ਨੇਤਰਾਂ ਵਿੱਚ ਉਹ ਸਤਿਗੁਰੂ ਵਸਿਆ ਉਹ ਦੂਸਰੇ ਨੂੰ ਨਹੀਂ ਵੇਖਦੇ, ਤੇ ਗੁਰਬਾਣੀ ਚ ਲਿਖਿਆ ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੀ ਚੰਨ। ਸਾਹਿਬ ਕਹਿੰਦੇ ਨੇ ਉਹ ਜੇ ਅੱਖੀਆਂ ਦੂਜੇ ਨੂੰ ਵੇਖਦੀਆਂ ਤੇ ਅੱਖਾਂ ਨੂੰ ਕੱਢ ਦਿਓ, ਇਹਨਾਂ ਨੂੰ ਰੱਖਿਓ ਨਾ, ਕਿਉਂਕਿ ਅੱਖਾਂ ਨੂੰ ਜੇ ਦੂਜਾ ਵੇਖਣ ਦੀ ਆਦਤ ਪੈ ਗਈ ਤੇ ਫਿਰ ਉਹ ਸਤਿਗੁਰੂ ਵਿਸਰ ਜਾਣਾ। ਪਰ ਸਾਧ ਸੰਗਤ ਜੀ ਸੂਰਜ ਵੱਲ ਕਰ ਲਈਏ ਪਿੱਠ ਤੇ ਪਰਛਾਵੇਂ ਨੂੰ ਫੜੀਏ ਤੇ ਸੂਰਜ ਕਦੀ ਘੁੰਮ ਕੇ ਨਹੀਂ ਅੱਗੇ ਆਉਂਦਾ, ਉਹ ਮੈਂ ਇੱਧਰ ਹਾਂ ਮੇਰੇ ਵੱਲ ਆ। ਤੇ ਜਦੋਂ ਅਸੀਂ ਸੂਰਜ ਵੱਲ ਮੂੰਹ ਕਰ ਲਈਏ ਤੇ ਪਰਛਾਵਾਂ ਜਿਹੜਾ ਪਿੱਛੇ ਭੱਜਿਆ ਹੀ ਆਉਂਦਾ, ਉਹ ਕਦੀ ਨਹੀਂ ਜਾਂਦਾ ਪਰੇ ਕਿ ਤੂੰ ਮੇਰੇ ਵੱਲ ਪਿੱਠ ਕਰ ਲਈ, ਜਾ ਜਿੱਥੇ ਜਾਂਦਾ ਮੈਂ ਤੇਰੇ ਵੱਲ ਨਹੀਂ ਆਉਣਾ। ਪਰਛਾਵੇਂ ਨੂੰ ਆਉਣਾ ਹੀ ਪਏਗਾ ਕਿਉਂਕਿ ਪਰਛਾਵੇਂ ਦਾ ਵਜੂਦ ਹੈ ਸੂਰਜ, ਪਰਛਾਵੇਂ ਦਾ ਹੋਣ ਦਾ ਕਾਰਨ ਹੈ ਸੂਰਜ, ਪਰਛਾਵੇਂ ਦੀ ਹੋਂਦ ਹੈ ਸੂਰਜ। ਜਦੋਂ ਤੱਕ ਸੂਰਜ ਹੈ ਉਹਦੀ ਹੋਂਦ ਰਹੇਗੀ, ਸਿੱਖ ਦਾ ਮੂੰਹ ਇੱਧਰ ਹੋਵੇ ਤੇ ਪਰਛਾਵੇਂ ਦੀ ਹੋਂਦ ਰਹੇਗੀ, ਉਹਨੇ ਟਿਕਣਾ ਹੀ ਟਿਕਣਾ। ਇਸ ਕਰਕੇ ਜਿਹੜੇ ਸਿੱਖ ਨੇ ਜਦੋਂ ਉਹਨਾਂ ਨੂੰ ਪਤਾ ਲੱਗ ਜੇ ਪੂਰਾ ਗੁਰੂ ਕੌਣ ਹੈ, ਫਿਰ ਉਹ ਦੂਸਰੇ ਵੱਲ ਕਦੀ ਨਹੀਂ ਜਾਂਦੇ, ਭਾਵੇਂ ਉਹ ਸੋਨੇ ਦੇ ਘਰ ਕਿਉਂ ਨਾ ਬਣਾ ਕੇ ਦੇ ਦੇਵੇ, ਤੇ ਜਿਹੜਾ ਚਲਾ ਜਾਵੇ ਉਹ ਫਿਰ ਸਿੱਖ ਹੀ ਨਹੀਂ ਹੋ ਸਕਦਾ। ਅਖੀਰ ਬਾਬਾ ਬੁੱਢਾ ਜੀ ਦੀ ਕੁੱਲ ਵਿੱਚ ਜਦੋਂ ਸੁਨੇਹ ਭੇਜੇ ਉਧਰੋਂ ਕੋਈ ਨਹੀਂ ਆਉਂਦਾ, ਕਈ ਤਰ੍ਹਾਂ ਦੇ ਢੰਗ ਅਪਣਾ ਲਏ ਪਰ ਉਹਨਾਂ ਨੇ ਇੱਕ ਵੀ ਗੱਲ ਨਹੀਂ ਮੰਨੀ। ਨਹੀਂ ਆਪਣੇ ਤੇ ਭੇਟ ਪਠਾਈ, ਨਹੀਂ ਆਏ ਨਿਜ ਗਰੀਬ ਨਿਵਾਈ। ਨਾ ਹੀ ਆਪਣੀ ਕੋਈ ਭੇਟਾ ਭੇਜੀ, ਔਰ ਸਭ ਤੋਂ ਵੱਡੀ ਗੱਲ ਲਿਖੀ ਕਿ ਨਾ ਹੀ ਆ ਕੇ ਮੱਥਾ ਟੇਕਿਆ। ਹੁਣ ਇਹ ਗੱਲ ਤੇ ਵਿਚਾਰ ਕੀਤੀ ਜਾਏ ਕਿ ਆ ਕੇ ਜਿਹੜਾ ਸਤਿਗੁਰੂ ਅੱਗੇ ਮੱਥਾ ਟੇਕ ਦੇਣੇ ਦਾ ਮਤਲਬ ਕੀ ਹੈ। ਇਹ ਨਹੀਂ ਕਿ ਸਿਰਫ ਇੱਕ ਫਾਰਮੈਲਿਟੀ ਕਰ ਦੇਣੀ ਕਿ ਸਤਿਗੁਰੂ ਤੈਨੂੰ ਮੱਥਾ ਟੇਕ ਦਿੱਤਾ, ਬਸ ਤੂੰ ਆਪਣੇ ਘਰ ਰਾਜੀ ਤੇ ਮੈਂ ਆਪਣੇ ਘਰ ਰਾਜੀ, ਜਾਂ ਤੈਨੂੰ ਮੱਥਾ ਟੇਕਿਆ ਤੇ ਹੁਣ ਕਿਰਪਾ ਕਰ ਮੈਨੂੰ ਇਹ ਵੀ ਚੀਜ਼ ਦੇ ਦੇ, ਉਹ ਵੀ ਚੀਜ਼ ਦੇ ਦੇ, ਇੱਕ ਵੱਡੀ ਸਾਰੀ ਲਿਸਟ ਬਣਾ ਕੇ ਗੁਰੂ ਦੇ ਕੋਲ ਧਰ ਦੇਣੀ। ਠੀਕ ਹੈ ਸਾਧ ਸੰਗਤ ਜੀ ਕਿ ਇੱਕ ਪਿਤਾ ਇੱਕ ਸਕੇ ਹਮ ਬਾਰਕ, ਠੀਕ ਹੈ ਕਿ ਇੱਕ ਹੀ ਪਿਤਾ ਉਹਦੇ ਬੱਚੇ ਆ ਉਹਦੇ ਕੋਲੋਂ ਮੰਗਣੇ, ਪਰ ਢੰਗ ਤਾਂ ਹੋਵੇ ਕੋਈ। ਸਿੱਧੀਆਂ ਵਸਤੂਆਂ ਦਾਤ ਪਿਆਰੀ ਵਿਸਰਿਆ ਦਾ ਤਾਰਾ, ਸਿੱਧੀਆਂ ਅਸੀਂ ਉਹਦੀ ਵਸਤੂਆਂ ਤੇ ਕਬਜ਼ਾ ਕਰੀਏ ਤੇ ਉਹਨੂੰ ਜਾਣੀਏ ਹੀ ਕੱਖ ਨਾ, ਫਿਰ ਕਿਵੇਂ ਦੇ ਦੇਗਾ ਪਿਤਾ ਵਸਤੂ। ਜੇ ਅਸੀਂ ਕਹੀਏ ਕਿ ਤੇਰੇ ਕੋਲੋਂ ਵਸਤੂਆਂ ਤੇ ਆ ਜਾਣ ਤੇ ਤੇਰੀ ਲੋੜ ਕੋਈ ਨੀ ਸਾਨੂੰ, ਫਿਰ ਨੀ ਗੱਲ ਬਣਦੀ। ਜਦੋਂ ਸਤਿਗੁਰੂ ਜੀ ਦੇ ਕੋਲ ਆ ਕੇ ਮੱਥਾ ਟੇਕਿਆ ਜਾਂਦਾ ਉਹਦਾ ਮਤਲਬ ਇਹ ਹੈ ਕਿ ਹੇ ਅਕਾਲ ਪੁਰਖ ਸਤਿਗੁਰੂ, ਅੱਜ ਤੋਂ ਇਹ ਸੀਸ ਤੇਰਾ ਹੈ, ਤੇ ਜਿਹੜੀ ਚੀਜ਼ ਸਤਿਗੁਰੂ ਦੀ ਹੋਈ ਫਿਰ ਉਹਦੀ ਚੀਜ਼ ਹੋਵੇ ਤੇ ਥਾਂ ਥਾਂ ਤੇ ਝੁਕਦੀ ਫਿਰੇ ਤੇ ਉਹਨੂੰ ਚੰਗਾ ਲੱਗੇਗਾ। ਇਹ ਸੀਸ ਫਿਰ ਆਪਣਾ ਤੇ ਨਾ ਰਿਹਾ, ਇਹ ਫਿਰ ਉਹਦਾ ਹੀ ਹੈ, ਇਹ ਸਤਿਗੁਰੂ ਦਾ ਸੀਸ ਹੈ। ਤੇ ਗੁਰੂ ਦਾ ਸੀਸ ਇੱਕ ਆਮ ਜੇ ਜੀਵਾਂ ਅੱਗੇ ਝੁਕਾਈਏ ਫਿਰ ਗੱਲ ਨਹੀਂ ਬਣਦੀ, ਫਿਰ ਗੁਰੂ ਦੀ ਖੁਸ਼ੀ ਹੋ ਹੀ ਨਹੀਂ ਸਕਦੀ, ਕਿਉਂਕਿ ਸੀਸ ਆਪਣਾ ਹੀ ਨਾ ਰਿਹਾ, ਇਹ ਗੁਰੂ ਦਾ ਹੋ ਗਿਆ। ਤਾਂ ਹੀ ਤੇ ਗੁਰੂ ਦੇ ਸੇਵਕਾਂ ਨੇ ਸਿੱਖਾਂ ਨੇ ਇੱਕ ਸਟੇਜ, ਇੱਕ ਸਮਾਧੀ, ਇੱਕ ਅਜਿਹੀ ਅਵਸਥਾ ਤੇ ਪਹੁੰਚ ਕੇ ਕਿਹਾ, ਤੂੰ ਚੋ ਸੱਜਣ ਮੈਡਿਆ ਡੇਈ ਸਿਸ ਉਤਾਰ, ਹੇ ਮੇਰੇ ਸਾਹਿਬ ਕਿਤੇ ਹੁਕਮ ਕਰ ਇਹ ਸੀਸ ਲਾ ਕੇ ਤੈਨੂੰ ਦੇ ਦੇਵਾਂ। ਹੁਣ ਕਿਸੇ ਕੋਲੋਂ ਪੈਸੇ ਲਏ ਹੋਣ ਉਹਨੂੰ ਵਾਪਸ ਕਰਨੇ ਨੇ, ਜਾਂ ਕਿਸੇ ਦੀ ਵਸਤੂ ਹੋਵੇ ਉਹਨੂੰ ਵਾਪਸ ਕਰਨੀ ਏ, ਇਨਸਾਨ ਢਿੱਲ ਨੀ ਲਾਉਂਦਾ, ਫਟਾਫਟ ਦੇ ਦਿੰਦਾ, ਹਾਂ ਭਾਈ ਤੇਰੀ ਵਸਤੂ ਸੀ ਲੈ, ਤੇ ਮੇਰਾ ਮੇਰੇ ਸਿਰ ਪਿਆ ਭਾਰ ਜਿਹੜਾ ਹੌਲਾ ਹੋਵੇ। ਇੱਥੇ ਹੁਣ ਧਿਆਨ ਦੇਣਾ, ਜਦੋਂ ਸਿਰ ਗੁਰੂ ਦਾ ਹੀ ਹੋ ਗਿਆ ਫਿਰ ਹਿਚਕਚਾਹਟ ਕਾਹਦੀ, ਫਿਰ ਫਰਕ ਕਾਹਦਾ, ਸੋਚ ਵਿਚਾਰ ਕਾਹਦੀ, ਇੱਥੇ ਵਿਚਾਰ ਹੋ ਹੀ ਨਹੀਂ ਸਕਦੀ। ਪਰ ਜਦੋਂ ਇਨਸਾਨ ਸਮਝ ਲਵੇ ਕਿ ਸੀਸ ਗੁਰੂ ਦਾ, ਉਹਦੇ ਅੱਗੇ ਝੁੱਕ ਗਿਆ, ਸਭ ਕੁਛ ਉਹਦਾ, ਇਸ ਚੀਜ਼ ਨੂੰ ਉਹਨਾਂ ਸਿੱਖਾਂ ਨੇ ਸਮਝਿਆ ਸੀ, ਤਾਂ ਹੀ ਤੇ ਆ ਕੇ ਧੀਰਮਲ ਵਰਗਿਆਂ ਅੱਗੇ ਸੀਸ ਨਹੀਂ ਝੁਕਾਇਆ। ਇਸ ਤੇ ਆਦ ਯਤਨ ਬਹੁ ਕਰੇ, ਪ੍ਰਥਮ ਸਮਾਨ ਰਹੇ ਉਹ ਥਿਰ ਕਰੇ। ਇਸ ਤੋਂ ਆਦਿਕ ਧੀਰਮਲ ਬੜੇ ਯਤਨ ਕਰ ਲਏ, ਮਸੰਦਾਂ ਨੂੰ ਵੀ ਆਪਣੇ ਵੱਲ ਕਰਕੇ ਵੇਖ ਲਿਆ, ਪਰ ਨਹੀਂ ਬਣੀ ਗੱਲ। ਅਖੀਰ ਕੀ ਹੋਇਆ, ਬਸ ਚੁੱਪ ਕਰਕੇ ਜਦੋਂ ਕੋਈ ਵਾਹ ਨਾ ਚੱਲੀ, ਸਭਨੀ ਛਾਲਾ ਮਾਰੀਆ, ਕਰਤਾ ਕਰੇ ਸੋ ਹੋਏ। ਸਤਿਗੁਰੂ ਕਹਿੰਦੇ ਨੇ ਸਾਰੇ ਛਾਲਾਂ ਮਾਰ ਕੇ ਆਪਣੇ ਮਨ ਦੀਆਂ ਕਰ ਲੈਂਦੇ ਨੇ, ਬਹੁਤ ਕੁਛ ਕਰਦੇ ਨੇ, ਪਰ ਹੁੰਦਾ ਕੀ ਹੈ, ਜੋ ਕਰਤੇ ਨੂੰ ਮਨਜ਼ੂਰ ਹੈ, ਕਰਤਾ ਕਰੇ ਸੋ ਹੋਏ, ਉਹੀ ਕੰਮ ਹੁੰਦਾ। ਇੱਥੇ ਵੀ ਧੀਰਮਲ ਬੜਾ ਯਤਨ ਕਰਦਾ, ਪਰ ਅਖੀਰ ਉਹਨੂੰ ਟਿਕ ਕੇ ਆਪਣੇ ਘਰ ਹੀ ਬਹਿਣਾ ਪਿਆ। ਬਿਨ ਧਨ ਜੇ ਲਖਪਤੀ ਕਹਵੇ, ਹੁੰਡੀ ਕਹਿ ਕਹਿ ਕੂਰ ਚਲਾਵੇ। ਇਨਸਾਨ ਦੇ ਪੱਲੇ ਤਾਂ ਧੇਲਾ ਨਾ ਹੋਵੇ, ਉਹਨੂੰ ਕਿਹਾ ਜਾਵੇ ਲਖਪਤੀ, ਕਿੱਡਾ ਵੱਡਾ ਮਜ਼ਾਕ ਹੈ ਉਸ ਇਨਸਾਨ ਦੇ ਨਾਲ। ਧਿਆਨ ਦੇਣਾ ਗੁਰੂ ਸਵਾਰਿਓ, ਜਦੋਂ ਇਨਸਾਨ ਦੇ ਪੱਲੇ ਕੁਛ ਨਾ ਹੋਏਗਾ, ਅਸੀਂ ਉਹਨੂੰ ਸੰਤ ਕਵਾਂਗੇ, ਉਹਨੂੰ ਮੱਥੇ ਟੇਕਾਂਗੇ। ਸਾਨੂੰ ਤੇ ਲੋਕਾਂ ਨੇ ਮਾੜਾ ਕਹਿਣਾ ਹੀ ਕਹਿਣਾ, ਉਹਦੇ ਵੱਲ ਵੀ ਵੇਖ ਕੇ ਉਹਦੀ ਕਰਤੂਤ ਵੱਲ ਵੇਖਣਗੇ ਕਿ ਕੈਸਾ ਇਨਸਾਨ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਜਦੋਂ ਹੋਵੇ, ਇਨਸਾਨ ਨੂੰ ਸਮਝ ਆ ਜਾਵੇ ਚੀਜ਼ ਦੀ, ਇਹ ਇੱਕ ਅਜਿਹਾ ਰਸਤਾ ਹੈ। ਧਰਮ ਦੇ ਨਾਂ ਉੱਤੇ ਧਿਆਨ ਦੇਣਾ, ਅਜਿਹੇ ਲੋਕ ਨੇ 100 ਦੇ ਵਿੱਚੋਂ 99.9% ਲੋਕ ਜਿਹੜੇ ਨੇ ਬਿਲਕੁਲ ਧਰਮ ਦੀ ਆੜ ਵਿੱਚ ਅਜਿਹੇ ਕਰਮ ਕਰ ਰਹੇ ਨੇ ਜਿਹੜੇ ਸ਼ਾਇਦ ਨਹੀਂ ਕਰਨੇ ਚਾਹੀਦੇ। ਸੰਤ ਕੁਹਾਣਾ ਤੇ ਸੰਤ ਹੋਣਾ ਬਹੁਤ ਵੱਡੀ ਗੱਲ ਹੈ, ਗੁਰੂ ਕੁਹਾਣਾ ਤੇ ਗੁਰੂ ਹੋਣਾ ਬਹੁਤ ਦੂਰ ਦੀ ਗੱਲ ਹੈ। ਗੁਰੂ ਸਵਾਰਿਓ, ਜੇ ਧੀਰਮਲ ਵਰਗੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ, ਚੰਗੀ ਗੱਲ ਹੈ ਕਹਾਉਂਦੇ ਨੇ, ਪਰ ਕਹਾਉਂਦੇ ਨੇ ਹੈ ਨਹੀਂ। ਸਤਿਗੁਰੂ ਕਦੀ ਆਪਣੇ ਆਪ ਨੂੰ ਗੁਰੂ ਨਹੀਂ ਕਹਾਉਂਦਾ। ਇੱਕ ਵਾਰ ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਵੀ ਇੱਕ ਅਜਿਹਾ ਸਮਾਂ ਬਣਿਆ, ਕਿਸੇ ਵਿਦਵਾਨ ਨੇ ਕਿਹਾ, ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ ਤੁਸੀਂ, ਕਿਉਂ ਕਹਾਉਂਦੇ ਹੋ? ਤੇ ਉਸ ਵਕਤ ਸਤਿਗੁਰੂ ਜੀ ਨੇ ਕਿਹਾ, ਮੈਂ ਨਹੀਂ ਕਹਿੰਦਾ ਕਿ ਮੈਨੂੰ ਗੁਰੂ ਕਹੋ, ਇਹ ਤੇ ਇਹਨਾਂ ਦਾ ਪਿਆਰ ਹੈ। ਦਸਵੇਂ ਪਾਤਸ਼ਾਹ ਵੀ ਗੁਰਬਾਣੀ ਵਿੱਚ ਕਈ ਜਗ੍ਹਾ ਪ੍ਰਮਾਣ ਦਿੰਦੇ ਨੇ, ਸਭ ਹੀ ਛਲਤਨਾਪ ਛਲਾਇਆ ਤਾਤੇ ਛਲੀਆ ਆਪ ਕਹਾਇਆ, ਕਿ ਸਾਰਿਆਂ ਨੂੰ ਛਲਦਾ ਗਿਆ, ਆਪ ਨਾ ਛਲਿਆ ਗਿਆ, ਤੇ ਇਹਦਾ ਨਾਮ ਛਲੀਆ ਕਹਿਤਾ ਭਗਤਾਂ ਨੇ। ਸੰਤਨ ਦੁਖੀ ਦੇਖ ਅਕੁਲਾਵੈ, ਦੀਨ ਬੰਧ ਤਾਤੇ ਕਹਲਾਵੈ। ਸੰਤਾਂ ਨੂੰ ਦੁਖੀ ਜਦੋਂ ਵੇਖਿਆ ਤੇ ਉੱਥੇ ਫਿਰ ਕਹਿ ਦਿੱਤਾ, ਤੇ ਗਰੀਬਾਂ ਦਾ ਯਾਰ ਹੈ। ਇਤਿਆਦ ਕਈ ਨਾਮ ਇਹਦੇ, ਜਦੋਂ ਕਿਸੇ ਤੇ ਜੋ ਕਿਰਪਾ ਹੋਈ ਉਹੀ ਨਾਮ ਕਹਿਤਾ, ਤੇ ਜਦੋਂ ਕਿਸੇ ਸਿੱਖ ਨੂੰ ਜਦੋਂ ਦਰਸ਼ਨ ਹੁੰਦੇ ਨੇ, ਉਹ ਕਿਵੇਂ ਨਾ ਗੁਰੂ ਕਵੇ। ਤੇ ਸਤਿਗੁਰੂ ਜੀ ਨੇ ਵੀ ਕਿਹਾ ਸੀ ਕਿ ਮੈਂ ਗੁਰੂ ਨਹੀਂ। ਇਹ ਸਵਾਲ ਪੁੱਛਿਆ ਗਿਆ ਕਿ ਤੁਹਾਡੇ ਵਿੱਚ ਤੇ ਤੁਹਾਡੇ ਸਿੱਖਾਂ 'ਚ ਫਰਕ ਕੀ ਹੈ? ਸਤਿਗੁਰੂ ਜੀ ਨੇ ਜੋ ਜਵਾਬ ਦੇਣਾ ਸੀ, ਉਸ ਇਨਸਾਨ ਨੇ ਤਾਂ ਸੋਚਿਆ ਕਹਿਣਗੇ ਕਿ ਮੈਂ ਗੁਰੂ ਹਾਂ, ਇਹ ਸਿੱਖ ਨੇ। ਗੁਰੂ ਕਦੀ ਨਹੀਂ ਕਹਾਉਂਦਾ ਮੈਂ ਗੁਰੂ ਹਾਂ, ਕਿਉਂਕਿ ਉਹਦੇ ਵਿੱਚ ਗੁਣ ਅਜਿਹੇ ਹੁੰਦੇ ਨੇ, ਸਾਧ ਸੰਗਤ ਉਹਨੂੰ ਕਹਿੰਦੀ ਹੈ ਗੁਰੂ। ਸਤਿਗੁਰੂ ਜੀ ਕਹਿਣ ਲੱਗੇ, ਇਹਨਾਂ ਵਿੱਚ ਗੁਣ ਬਹੁਤੇ ਨੇ ਤੇ ਮੇਰੇ ਵਿੱਚ ਗੁਣ ਕੋਈ ਨਹੀਂ, ਫਰਕ ਇੰਨਾ ਕੁ ਹੈ। ਸਾਧ ਸੰਗਤ ਜੀ, ਪਾਣੀ ਹਮੇਸ਼ਾ ਨੀਵੀਂ ਜਗ੍ਹਾ ਟਿਕਦਾ, ਕਦੀ ਪਰਬਤ ਦੀ ਚੋਟੀ ਦੇ ਉੱਤੇ ਨਦੀ ਨਹੀਂ ਹੁੰਦੀ, ਉੱਥੇ ਕਿਤੇ ਸਰੋਵਰ ਨਹੀਂ ਬਣੇ ਹੁੰਦੇ, ਚੋਟੀ ਜਿਹੜੀ ਉਹਦੇ ਤੋਂ ਥੱਲੇ ਹੀ ਪਾਣੀ ਆਏਗਾ, ਪਾਣੀ ਹਮੇਸ਼ਾ ਨੀਵੀਂ ਜਗ੍ਹਾ ਟਿਕੇਗਾ। ਗੁਣ ਜਿਹੜਾ ਨਿਮਰਤਾ ਦੇ ਵਿੱਚ ਹੀ ਆਏਗਾ, ਜਿਹੜਾ ਗੁਰੂ ਹੈ ਸਤਿਗੁਰੂ ਹੈ ਉਹਦੀ ਪਛਾਣ ਕੀ ਹੈ? ਉਹ ਨਿਮਰਤਾ, ਨਿਮਰਤਾ ਵਿੱਚ ਹੀ ਸਾਰਾ ਕੁਛ ਵਸਦਾ। ਇਤਿਆਦ, ਜੇ ਇਨਸਾਨ ਉਹਦੇ ਕੋਲ ਕੁਛ ਵੀ ਨਾ ਹੋਵੇ, ਆਪਣੇ ਆਪ ਨੂੰ ਲਖਪਤੀ ਕਹਾਵੇ, ਸੁਮਤਵਾਨ ਸਿਆਣੇ ਨਹੀਂ ਮਾਨੇ, ਬਿਰਮ ਜਾਹੀ ਜੇ ਹੋਏ ਇਆਨੇ, ਪਰ ਕਹਿੰਦੇ ਨੇ ਜੇ ਕੋਈ ਇਨਸਾਨ ਆਪਣੇ ਆਪ ਨੂੰ ਕਹੀ ਜਾਵੇ ਮੈਂ ਗੁਰੂ ਆ, ਮੈਂ ਸੰਤ ਆ, ਮੈਂ ਮਹਾਤਮਾ, ਕਹਿੰਦੇ ਨੇ ਜੇ ਤੇ ਕੋਈ ਹੋਵੇ ਓਨੀ ਕੁ ਬੁੱਧੀ ਦਾ ਮਾਲਕ, ਸਿੱਧੇ ਲਫ਼ਜ਼ਾਂ ਚ ਕਹਿ ਲਈਏ ਘੱਟ ਅਕਲ ਦਾ ਮਾਲਕ ਹੋਵੇ, ਉਹ ਤੇ ਕਹੇਗਾ ਹਾ ਹਾ ਕਿਆ ਬਾਤ ਹੈ, ਬੜੇ ਵਧੀਆ ਸੰਤ ਨੇ, ਬੜੇ ਸਿਆਣੇ ਸੰਤ ਨੇ, ਬੜੀ ਕਿਰਪਾ, ਸੰਤਾਂ ਦੇ ਨੇਤਰ ਵੇਖੋ ਬੜੇ ਲਾਲ ਨੇ, ਸੰਤਾਂ ਦਾ ਸਰੀਰ ਵੇਖੋ, ਸੰਤਾਂ ਦਾ ਚਿਹਰਾ ਵੇਖੋ, ਬੜਾ ਦਗ ਦਗ ਪਿਆ ਕਰਦਾ। ਸਾਧ ਸੰਗਤ ਜੀ, ਇਹ ਨਾ ਹੋਵੇ ਕਿ ਸੰਤ ਜਿਹੜੇ ਨੇ ਖੁਰਾਕਾਂ ਤੇ ਜ਼ੋਰ ਦਿੱਤਾ ਹੋਵੇ ਤੇ ਚਿਹਰਾ ਤੇ ਆਪੇ ਲਾਲ ਹੋਣਾ ਸੰਤ ਦਾ। ਸਤਿਗੁਰੂ ਜੀ ਦੀ ਕਿਰਪਾ, ਜਿਨ੍ਹਾਂ ਲਾਲੀ ਨੇਤਰ ਮਹਿ ਦੂਜਾ ਨਾ ਭੇਖਨ। ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਦੇ ਨਾਲ ਜਦੋਂ ਬਚਨ ਕਰਦੇ ਪਏ ਨੇ, ਗੁਰੂ ਨਾਨਕ ਪ੍ਰਕਾਸ਼ ਵਿੱਚ ਪਾਠ ਆਇਆ, ਸਤਿਗੁਰੂ ਕਹਿੰਦੇ ਨੇ ਜਿਹਦੇ ਨੇਤਰਾਂ ਵਿੱਚ ਲਾਲੀ ਹੈ ਨਾ, ਉਹਦੇ ਨਾਮ ਦੀ ਉਹ ਦੂਸਰਾ ਨਹੀਂ ਵੇਖਦੇ। ਗੁਰਮੁਖ ਲਾਲੋ ਲਾਲ ਹੈ, ਜਿਹੜਾ ਗੁਰਮੁਖ ਹੈ ਉਹਦੇ ਚਿਹਰੇ ਤੇ ਨਾਮ ਦਾ ਰੰਗ ਹੁੰਦਾ, ਤੇ ਜਿਹੜੇ ਇਨਸਾਨ ਸਮਝਦੇ ਨਹੀਂ ਇਹ ਗੱਲ ਨੂੰ, ਉਹ ਤੇ ਭਰਮ ਜਾਂਦੇ ਨੇ, ਹਾਂ ਇਹ ਬਹੁਤ ਵੱਡਾ ਸੰਤ ਹੈ, ਇਹ ਸਾਧੂ ਹੈ, ਇਹ ਸਤਿਗੁਰੂ ਹੈ। ਪਰ ਸੁਮਤਵਾਨ ਸਿਆਣੇ ਨਹਿ ਮਾਨੇ, ਜਿਹੜੇ ਸਿਆਣੇ ਨੇ ਸੁਮਤਵਾਨ ਨੇ, ਜਿਹੜੇ ਸੋਝੀ ਰੱਖਦੇ ਨੇ, ਜਿਨ੍ਹਾਂ ਤੇ ਕਿਰਪਾ, ਜਿਸ ਜਾਣਾ ਇਹ ਜਿਨ੍ਹਾਂ ਨੂੰ ਜਣਾਉਂਦਾ ਸਤਿਗੁਰੂ, ਉਹ ਫਿਰ ਇਹ ਗੱਲ ਨਹੀਂ ਮੰਨਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਪੂਰਨ ਨਹੀਂ, ਇਹ ਅਧੂਰਾ ਹੈ। ਗਰਜਿਓ ਕੇ ਹਰ ਜਬ ਬਨ ਮਹੀ, ਮ੍ਰਿਗ ਜੰਬੁਕ ਕਿਮ ਥਿਰਤਾ ਪਾਹੀ। ਕਵੀ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਜੰਗਲ ਦੇ ਵਿੱਚ ਸ਼ੇਰ ਗਰਜਦਾ ਦਹਾੜਦਾ ਏ, ਉਸ ਵਕਤ ਉਹਦੀ ਆਵਾਜ਼ ਨੂੰ, ਉਹਦੀ ਗਰਜਣਾ ਨੂੰ ਸੁਣ ਕੇ ਜਿੰਨੇ ਵੀ ਹਿਰਨ ਔਰ ਗਿੱਦੜ ਵਰਗੇ ਜਾਨਵਰ ਨੇ ਉਹ ਟਿਕਦੇ ਨਹੀਂ, ਦੌੜ ਜਾਂਦੇ ਨੇ ਉੱਥੋਂ, ਕਿਉਂਕਿ ਸ਼ੇਰ ਅੱਗੇ ਵੀ ਕੋਈ ਟਿਕ ਸਕਦਾ। ਪਰ ਜਿਹੜਾ ਝੂਠਾ ਇਨਸਾਨ ਹੈ ਉਹਨੇ ਹਮੇਸ਼ਾ ਕੁਛ ਅਜਿਹਾ ਕਰਨਾ ਹੁੰਦਾ। ਇੱਕ ਬੜੀ ਪੁਰਾਣੀ ਇੱਕ ਕਥਾ ਜੋ ਪ੍ਰਚਲਿਤ ਬਜ਼ੁਰਗ ਸੁਣਾਉਂਦੇ ਹੁੰਦੇ ਨੇ, ਇੱਕ ਵਾਰ ਇੱਕ ਜਿਹੜਾ ਗਿੱਦੜ ਹੈ ਇਹਨੇ ਕੀ ਕੀਤਾ, ਤੁਰਿਆ ਜਾਂਦਾ ਸੀ ਤੇ ਜਿਹੜਾ ਲਲਾਰੀ ਹੈ ਜਿਹੜਾ ਚੁੰਨੀਆਂ ਨੂੰ ਕੱਪੜਿਆਂ ਨੂੰ ਰੰਗ ਚਾੜਦਾ, ਇਹਨੇ ਕੀ ਕੀਤਾ, ਨੀਲਾ ਰੰਗ ਘੋਲਿਆ ਹੋਇਆ ਸੀ। ਹੁਣ ਗਿੱਦੜ ਦੌੜਿਆ ਜਾਵੇ ਮਗਰ ਇਹਦੇ ਸ਼ੇਰ ਪਿਆ, ਕੁਛ ਨੀ ਸੁਝਦਾ ਪਿਆ, ਨਾ ਇਹਨੂੰ ਅਗਲਾ ਪਾਸਾ ਵੀ ਨੀ ਵਿਖਦਾ ਪਿਆ, ਬਸ ਭੱਜੀ ਜਾ ਰਿਹਾ, ਜਾਨ ਬਚ ਜਾਵੇ, ਜਾ ਕੇ ਟੱਪ ਦੇ ਵਿੱਚ ਡਿੱਗਾ। ਇਹਨੇ ਤਾਂ ਸਮਝਿਆ ਬਸ ਮਰ ਗਏ, ਜਾਨ ਨਿਕਲ ਗਈ। ਜਦੋਂ ਸੋਝੀ ਆਈ ਤੇ ਵੇਖਿਆ ਬਾਹਰ ਨਿਕਲਿਆ, ਰੰਗ ਜਿਹੜਾ ਨੀਲਾ ਹੋ ਗਿਆ। ਹੁਣ ਬੜਾ ਖੁਸ਼ ਹੁੰਦਾ ਕਿ ਹੇ ਵਿਧਾਤਾ, ਬੜੀ ਕਿਰਪਾ ਕੀਤੀ, ਰੰਗ ਹੀ ਨਵਾਂ ਦੇ ਛੱਡਿਆ ਮੈਨੂੰ। ਹੁਣ ਇਹਨੇ ਸੋਚਿਆ ਰੰਗ ਵੀ ਮਿਲ ਗਿਆ, ਬੜਾ ਵਧੀਆ ਹੋਇਆ, ਬੜੀ ਟੌਰ ਨਿਕਲ ਗਈ ਹੈ, ਕੁਛ ਜਲਾਲ ਵੀ ਆ ਗਿਆ ਚਿਹਰੇ ਤੇ, ਹੁਣ ਆਪਾਂ ਐਂ ਕਰੀਏ ਕਿ ਕੁਛ ਬਣ ਕੇ ਵਿਖਾਈਏ। ਹੁਣ ਜੰਗਲ ਦਾ ਰਾਜਾ ਤਾਂ ਸ਼ੇਰ ਹੈ, ਇਹਨੇ ਕੀ ਕੀਤਾ, ਆਪਣੇ ਆਪ ਨੂੰ ਬੜੀ ਟੌਰ ਨਾਲ ਤੁਰਿਆ ਜਾਂਦਾ। ਹੁਣ ਪਹਿਲਾਂ ਬਾਂਦਰ ਨੇ ਵੇਖਿਆ ਇਹ ਕਿਹੜਾ ਜਾਨਵਰ ਹੈ, ਕਦੀ ਨਹੀਂ ਵੇਖਿਆ ਜੰਗਲ ਚ ਇਵੇਂ ਜਿਹਾ ਜਾਨਵਰ ਨੀਲੇ ਰੰਗ ਦਾ। ਹੁਣ ਆਪਣੇ ਆਪ ਨੂੰ ਕਹਿੰਦਾ ਜੰਗਲ ਦਾ ਰਾਜਾ ਮੈਂ ਆ, ਪਰਮਾਤਮਾ ਨੇ ਮੈਨੂੰ ਧਰਤੀ ਤੇ ਭੇਜਿਆ ਵੀ ਜਾ ਕੇ ਜੰਗਲ ਦਾ ਕਰ ਰਾਜ, ਸ਼ੇਰ ਨੂੰ ਕਿਹਨੇ ਜਾਣਨਾ, ਸ਼ੇਰ ਵਰਗੇ 3600 ਤੁਰੇ ਫਿਰਦੇ ਨੇ। ਹੁਣ ਇਸ ਤਰ੍ਹਾਂ ਤੁਰਦਾ ਤੁਰਦਾ ਚੱਲੀ ਜਾਵੇ, ਮੈਂ ਅਰਜ਼ ਕਰ ਰਿਹਾ ਕਿ ਝੂਠਾ ਇਨਸਾਨ ਜਿਹੜਾ ਸਾਧ ਸੰਗਤ ਜੀ ਉਹਦਾ ਪਾਜ ਅਖੀਰ ਖੁੱਲ ਜਾਂਦਾ। ਸਮਾਂ ਜਿਹਾ ਬਣਿਆ, ਹੁਣ ਸਾਰੇ ਜਿੰਨੇ ਜੰਗਲ ਦੇ ਜਾਨਵਰ ਸੀ ਸਾਰੇ ਉਮੜ ਕੇ ਭੱਜ ਕੇ ਆਏ, ਉਹਨਾਂ ਦੀ ਭੀੜ ਇਕੱਠੀ ਹੋ ਗਈ। ਅਜਿਹਾ ਸੁਣਿਆ ਕੋਈ ਜਾਨਵਰ ਆਇਆ ਜੰਗਲ ਵਿੱਚ, ਆ ਕੇ ਸਾਰੇ ਉਹਦੇ ਗੁਣਗਾਨ ਕਰਨ ਲੱਗ ਪਏ। ਪਰ ਕੁਛ ਨੇ ਜਿਹੜੇ ਮੰਨਦੇ ਨਹੀਂ, ਉਹ ਕਹਿੰਦੇ ਨੇ ਹੋ ਹੀ ਨਹੀਂ ਸਕਦਾ, ਕਦੀ ਸੁਣਿਆ ਹੀ ਨਹੀਂ ਐਵੇਂ ਜਿਹਾ ਜਾਨਵਰ ਹੋਵੇ, ਔਰ ਜੰਗਲ ਦਾ ਰਾਜਾ ਕਿਵੇਂ ਹੋ ਸਕਦਾ। ਮਾੜੇ ਭਾਗ ਉਹਦੇ, ਜਦੋਂ ਕਿ ਸ਼ੇਰ ਵੀ ਬੈਠੇ ਆ ਕੇ ਉਹਨੇ ਇਹਨੂੰ ਵਿਚਾਲੇ ਬਿਠਾਇਆ ਗਿਆ। ਸ਼ੇਰ ਹੈਰਾਨ ਹੁੰਦਾ, ਕਦੀ ਆਪਣੇ ਵੱਲ ਵੇਖਦਾ, ਕਦੀ ਆਪਣੀ ਬੁੱਧੀ ਵੱਲ ਵੇਖਦਾ, ਸ਼ੱਕ ਕਰਦਾ ਹੈ ਇਹ ਕਿਵੇਂ ਹੋ ਗਿਆ। ਫਿਰ ਸੋਚਦਾ ਹੋ ਵੀ ਸਕਦਾ ਸ਼ਾਇਦ ਵੱਡੇ ਵਡੇਰਿਆਂ ਨੇ ਨਾ ਮੈਨੂੰ ਦੱਸਿਆ ਹੋਵੇ, ਕੁਛ ਐਵੇਂ ਜਿਹਾ ਹੋਏਗਾ। ਅਖੀਰ ਜਦੋਂ ਸ਼ਾਮ ਦਾ ਸਮਾਂ ਹੋਇਆ, ਸ਼ੇਰ ਨੇ ਦਹਾੜ ਮਾਰੀ, ਉਸ ਵਕਤ ਹੈ ਤੇ ਗਿੱਦੜ ਸੀ, ਇਹ ਵੀ ਕੂਕਾਂ ਮਾਰਦਾ ਹੋਇਆ ਦੌੜ ਗਿਆ ਉੱਥੋਂ। ਉੱਥੇ ਜਾ ਕੇ ਦਾ ਪਾਜ ਖੁੱਲਿਆ, ਪਤਾ ਲੱਗਿਆ ਇਹ ਕੋਈ ਰਾਜਾ ਨਹੀਂ, ਇਹ ਹੈ ਗਿੱਦੜ ਸੀ। ਇਸੇ ਤਰ੍ਹਾਂ ਸਾਧ ਸੰਗਤ ਜੀ, ਕਵੀ ਜੀ ਕਹਿੰਦੇ ਨੇ ਜੰਗਲ ਵਿੱਚ ਜਦੋਂ ਸ਼ੇਰ ਗਰਜਦਾ, ਉਹਦੀ ਗਰਜਣਾ ਸੁਣ ਕੇ ਗਿੱਦੜ ਆਦਿਕ ਹਿਰਨ ਵਰਗੇ ਜਾਨਵਰ ਦੌੜ ਜਾਂਦੇ ਨੇ, ਇਸੇ ਤਰ੍ਹਾਂ ਗਰਜਿਓ ਕੇਹਰ ਜਬਨ ਮਾਹੀ, ਮ੍ਰਿਗ ਜੰਬੁਕ ਕਿਮ ਥਿਰਤਾ ਪਾਹੀ।
ਗਜ ਆਦਿਕ ਜਿਸ ਤੇ ਭੈ ਧਾਰੇ ਤਿਸ ਆਗੈ ਕਿਆ ਅਪਰ ਵਿਚਾਰੇ। ਉਸ ਸ਼ੇਰ ਤੋਂ ਜਿਹਦੇ ਤੋਂ ਹਾਥੀ ਵਰਗੇ ਭੈ ਖਾਂਦੇ ਨੇ, ਡਰਦੇ ਨੇ। ਤੇ ਸਾਧ ਸੰਗਤ ਜੀ, ਉਸ ਸ਼ੇਰ ਦੇ ਅੱਗੇ ਹੋਰ ਕਿਹਨੇ ਰੁਕ ਸਕਣਾ। ਕਵੀ ਜੀ ਇਹ ਗੱਲ ਨੂੰ ਸਮਝਾਉਂਦੇ ਹੁੰਦੇ ਕਹਿ ਰਹੇ ਨੇ ਕਿ ਇਹ ਦੁਨੀਆਂ ਦੇ ਲੋਕੋ, ਜਿਸ ਤਰ੍ਹਾਂ ਧੀਰਮਲ ਜੋ ਹੈ ਹਰ ਇੱਕ ਤਰ੍ਹਾਂ ਦਾ ਹੱਥ ਕੰਡਾ ਅਪਣਾ ਰਿਹਾ ਕਿ ਦੁਨੀਆਂ ਜਿਹੜੀ ਹੈ ਮੈਨੂੰ ਗੁਰੂ ਮੰਨਣ ਲੱਗ ਪਵੇ, ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਨਾ ਜਾਵੇ, ਪਰ ਜਿਹੜੇ ਲੋਕ ਜਿਹੜੇ ਸਤਿਗੁਰੂ ਜੀ ਦੇ ਨਾਲ ਇੱਕਮਿੱਕ ਹੋਏ ਨੇ, ਜਿਹਨੇ ਸਤਿਗੁਰੂ ਜੀ ਨੂੰ ਆਪਣਾ ਆਪ ਸਾਰਾ ਕੁਝ ਸੌਂਪ ਦਿੱਤਾ, ਜਿਹਨੇ ਆ ਕੇ ਮੱਥਾ ਟੇਕ ਕੇ ਕਹਿ ਦਿੱਤਾ ਸਤਿਗੁਰੂ ਜੀ ਸਾਰਾ ਕੁਝ ਤੇਰਾ ਹੈ, ਉਹ ਕਦੀ ਵੀ ਦੂਸਰੇ ਪਾਸੇ ਨਹੀਂ ਜਾ ਸਕਦਾ। ਦੁਹਾਗਣੀ ਕਿਆ ਨੀ ਸਾਣੀਆ, ਖਸਮ ਉਹ ਕੁੱਥੀਆ ਫਿਰ ਹੈ ਨਿਮਾਣੀਆ। ਸਤਿਗੁਰੂ ਜੀ ਗੁਰਬਾਣੀ ਚ ਪਾਠ ਦਰਜ ਕਰਕੇ ਕਹਿੰਦੇ ਨੇ ਕਿ ਜਿਵੇਂ ਕਿ ਇੱਕ ਦੁਹਾਗਣੀ ਇਸਤਰੀ ਹੁੰਦੀ ਹੈ, ਉਹ ਆਪਣੇ ਪਤੀ ਦੇ ਰੰਗ ਵਿੱਚ ਰਾਜ਼ੀ ਨਹੀਂ, ਪਤੀ ਨੂੰ ਖੁਸ਼ ਕਰਨ ਵਾਸਤੇ ਉਹਦੀ ਗੱਲ ਨਹੀਂ ਮੰਨਦੀ, ਭਾਵ ਉਹਦੇ ਹੁਕਮ ਵਿੱਚ ਨਹੀਂ, ਉਹ ਹੋਰ ਪਾਸੇ ਤੁਰੀ ਫਿਰਦੀ ਹੈ, ਉਹਨੂੰ ਦੁਹਾਗਣੀ ਕਹਿੰਦੇ ਨੇ। ਤੇ ਫਿਰ ਜਿਹੜਾ ਉਹਦਾ ਪਤੀ ਹੈ, ਉਹਦਾ ਖਸਮ ਹੈ, ਉਹਨੂੰ ਛੱਡ ਦਿੰਦਾ। ਉਸੇ ਤਰ੍ਹਾਂ ਜਿਹੜਾ ਇਨਸਾਨ ਆਪਣੇ ਸਤਿਗੁਰੂ ਆਪਣੇ ਕਰਤੇ ਦੇ ਰੰਗ ਵਿੱਚ ਰਾਜ਼ੀ ਨਹੀਂ, ਕਿਉਂਕਿ ਕਰਤਾ ਔਰ ਕਿਰਤ ਦੋਵੇਂ ਵੱਖ ਚੀਜ਼ਾਂ ਨੇ। ਹਾਂ, ਕਰਤੇ ਨੇ ਕਿਰਤ ਨੂੰ ਬਣਾਇਆ ਔਰ ਇਹਦੇ ਵਿੱਚ ਇੰਨਾ ਕੁ ਫਰਕ ਪੈ ਗਿਆ ਕਿ ਉਹ ਕਰਤਾ ਜਿਹੜਾ ਆਪਣੀ ਕਿਰਤ ਵਿੱਚ ਹੀ ਸਮਾ ਗਿਆ। ਥੋੜਾ ਮੈਂ ਸਮਝਾਉਣ ਦਾ ਯਤਨ ਕਰਾਂ ਕਿ ਜਿਸ ਤਰ੍ਹਾਂ ਘੁਮਿਆਰ ਘੜੇ ਨੂੰ ਬਣਾਉਂਦਾ ਹੈ, ਘੁਮਿਆਰ ਨੇ ਘੜੇ ਬਣਾਏ, ਪਕਾਇਆ, ਉਹਨੂੰ ਬਾਜ਼ਾਰ ਵਿੱਚ ਵੇਚਿਆ, ਘੜਾ ਬਹੁਤ ਦੂਰ ਚਲਾ ਗਿਆ, ਪਰ ਘੁਮਿਆਰ ਵੱਖ ਜਗ੍ਹਾ ਹੈ। ਜਿਸ ਤਰ੍ਹਾਂ ਦਰਜੀ ਜੋ ਹੈ ਉਹ ਕੱਪੜਿਆਂ ਨੂੰ ਸਿਉਂਦਾ, ਅਖੀਰ ਉਹਦੇ ਕੱਪੜੇ ਜਦੋਂ ਵਿਕਦੇ ਨੇ, ਦਰਜੀ ਇੱਕ ਪਾਸੇ ਰਹਿ ਜਾਂਦੇ ਪਰ ਕੱਪੜੇ ਦੂਰ ਦੂਰ ਤੱਕ ਵਿਕਣ ਚਲੇ ਜਾਂਦੇ ਨੇ। ਕਿਸਾਨ ਖੇਤੀ ਕਰਦਾ, ਫਸਲ ਉਗਾਉਂਦਾ, ਹੁਣ ਇਹ ਤੇ ਨਹੀਂ ਉਹ ਫਸਲ ਸਾਰੀ ਆਪਣੇ ਘਰ ਹੀ ਰੱਖ ਲਵੇ, ਵੇਚੇਗਾ ਹੀ। ਕਿਸਾਨ ਵੀ ਅਲੱਗ ਹੋ ਗਿਆ, ਫਸਲ ਵੀ ਅਲੱਗ, ਪਰ ਧਿਆਨ ਦੇਣਾ ਉਸ ਕਰਤੇ ਅਕਾਲ ਪੁਰਖ ਨੇ ਜਦੋਂ ਜੀਵ ਨੂੰ ਬਣਾਇਆ ਉਹ ਹੈ ਕਰਤਾ ਔਰ ਅਸੀਂ ਹਾਂ ਕਿਰਤ। ਇਸ ਕਰਤੇ ਔਰ ਕਿਰਤ ਵਿੱਚ ਇੰਨਾ ਕੁ ਆਪਸੀ ਮਿਲਾਪ ਹੋਇਆ, ਉਹ ਕਰਤਾ ਜਿਹੜਾ ਇਸ ਕਿਰਤ ਦੇ ਵਿੱਚ ਹੀ ਸਮਾ ਗਿਆ, ਇਹਦੇ ਵਿੱਚ ਹੀ ਰਹਿਣ ਲੱਗ ਪਿਆ। ਸ਼ਾਇਦ ਇਹਦਾ ਇੱਕ ਬਹੁਤ ਵੱਡਾ ਨੁਕਸਾਨ ਇਹ ਹੋਇਆ, ਕਿਉਂਕਿ ਜੀਵ ਭਰਮ ਚ ਪੈ ਜਾਂਦਾ, ਇਹਨੇ ਸਮਝਿਆ ਕਿ ਪਰਮਾਤਮਾ ਤੇ ਹੈ ਹੀ ਕਿਤੇ ਨਹੀਂ, ਕਿਤੇ ਨਹੀਂ, ਜਾਂ ਬਹੁਤ ਦੂਰ ਹੈ ਜਾਂ ਬਹੁਤ ਜ਼ਿਆਦਾ ਦੂਰ ਹੈ। ਤੇ ਸਤਿਗੁਰੂ ਜੀ ਗੁਰਬਾਣੀ ਚ ਫਰਮਾਉਂਦੇ ਨੇ, ਭਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ। ਜਿਵੇਂ ਭੰਬੀਰੀ ਇੱਕ ਕੀੜਾ ਮਕੌੜਾ ਜਾਂ ਉੱਡਿਆ ਫਿਰਦਾ, ਉਹਦੇ ਖੰਭ ਦੇਖੋਗੇ ਆਰ ਪਾਰ ਬੜਾ ਸੁਖਾਲਾ ਵਿਖ ਜਾਂਦਾ, ਕੋਈ ਜ਼ਿਆਦਾ ਫਰਕ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਤੇਰੇ ਵਿੱਚ ਤੇ ਉਹਦੇ ਵਿੱਚ ਬਸ ਇੰਨਾ ਕੁ ਫਰਕ ਹੈ, ਪਰ ਉਸ ਫਰਕ ਨੇ ਇਨਸਾਨ ਦੇ ਹੱਥ ਖੜੇ ਕਰਵਾਏ ਪਏ ਨੇ। ਇਨਸਾਨ ਜਿਹੜਾ, ਕਿਉਂਕਿ ਸਾਧ ਸੰਗਤ ਜੀ ਇਹਦੀ ਸੀਮਾ ਹੈ, ਇੱਕ ਹੱਦ ਹੈ, ਹੁਣ ਇਹ ਹੱਥ ਹੈ ਇੱਥੇ, ਇਹਨੂੰ ਬੜਾ ਵਧੀਆ ਵਿਖਦਾ ਪਿਆ, ਜੇ ਬਿਲਕੁਲ ਅੱਖਾਂ ਦੇ ਨਾਲ ਲਾ ਲਏਗਾ ਤੇ ਵੇਖ ਕੇ ਵੇਖੋ ਇਹਨੂੰ ਕੁਛ ਦਿਖਾਈ ਨਹੀਂ ਦੇਗਾ। ਇਹੀ ਹੱਥ ਬਹੁਤ ਦੂਰ ਚਲਾ ਜੇ ਵਿਖਾਈ ਨਹੀਂ ਦੇਗਾ, ਇੱਥੋਂ ਸਿੱਧ ਹੁੰਦਾ, ਇਹਦੀ ਇੱਕ ਸੀਮਾ ਹੈ, ਇੱਕ ਹੱਦ ਬੰਨਾ ਹੈ ਜਿਹਦੇ ਨਾਲ ਉਹਨਾਂ ਕੋ ਇਹ ਵੇਖ ਸਕਦਾ। ਪਰ ਜਦੋਂ ਇਹ ਸਤਿਗੁਰੂ ਜੀ ਦੀ ਰਜ਼ਾ ਵਿੱਚ ਰਾਜੀ ਹੋਏਗਾ, ਧਿਆਨ ਲਾਏਗਾ, ਉਹਦੇ ਚਰਨਾਂ ਦੇ ਵਿੱਚ ਰਹੇਗਾ, ਉਹਦੇ ਹੁਕਮ ਨੂੰ ਮੰਨੇਗਾ, ਤੇ ਸਤਿਗੁਰੂ ਉਹ ਅੱਖਾਂ ਨੂੰ ਦੇ ਦੇਣਗੇ ਜਿਹਦੇ ਵਾਸਤੇ ਲਿਖਿਆ ਨਾਨਕ ਸੇ ਅੱਖੜੀਆ ਬਿਆਨ, ਬਿਆਨ ਹੁੰਦੀਆਂ ਹੋਰ ਵੱਖਰੀਆਂ, ਕੁਛ ਵਿਸ਼ੇਸ਼। ਨਾਨਕ ਸੇ ਅੱਖੜੀਆ ਬਿਆਨ ਨੇ ਜਿੰਨੀ ਡਿਸੰਦੋ ਮਾਂ ਪੀਰੀ, ਸਤਿਗੁਰੂ ਕਹਿੰਦੇ ਨੇ ਉਹ ਅੱਖਾਂ ਵੱਖਰੀਆਂ ਨੇ ਜਿਨ੍ਹਾਂ ਨਾਲ ਸਤਿਗੁਰੂ ਨੂੰ ਵੇਖੀਦਾ, ਉਸ ਅੱਖਾਂ ਦਾ ਫਿਰ ਇਹ ਹੱਕਦਾਰ ਬਣ ਜਾਏਗਾ। ਕਦੋਂ? ਜਦੋਂ ਇਹ ਸਤਿਗੁਰੂ ਦੇ ਰੰਗ ਵਿੱਚ ਰਾਜ਼ੀ ਹੋ ਜਾਏਗਾ, ਫਿਰ ਉਸ ਵਕਤ ਇਹ ਭਰਮੇਗਾ ਨਹੀਂ, ਹੋਰ ਪਾਸੇ ਡੋਲੇਗਾ ਨਹੀਂ, ਇਹਦਾ ਧਿਆਨ ਪਰਪੱਕ ਹੋ ਜਾਏਗਾ। ਉਸ ਵਕਤ ਇਹ ਜਾਣ ਲਏਗਾ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਸੰਤਾਂ ਨੇ ਪੁਕਾਰ ਦਾ ਮਤਲਬ ਹੈ ਉੱਚੀ ਉੱਚੀ ਕਿਹਾ, ਉਹ ਲੋਕੋ ਹਰ ਜਗ੍ਹਾ ਪਰਮੇਸ਼ਰ ਵਸਦਾ, ਪਰ ਲੋਕਾਂ ਨੂੰ ਯਕੀਨ ਨਾ ਆਇਆ। ਕਿਉਂ ਨਾ ਆਇਆ? ਕਿਉਂਕਿ ਲੋਕ ਵੀ ਸੱਚੇ ਸੀ, ਉਹਨਾਂ ਨੂੰ ਵਿਖਦਾ ਨਹੀਂ ਸੀ, ਤੇ ਸੰਤ ਵੀ ਸੱਚੇ ਸੀ, ਉਹਨਾਂ ਨੂੰ ਵਿਖਦਾ ਸੀ। ਬਸ ਇਹ ਫਰਕ ਉਦੋਂ ਮਿਟੇਗਾ ਜਦੋਂ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ
ਆਪਣਾ ਦਿਮਾਗ ਛੱਡ ਕੇ, ਆਪਣਾ ਆਪ ਛੱਡ ਕੇ ਇੱਕ ਪਾਸੇ ਸਭ ਕੁਝ ਉਹਨੂੰ ਸੌਂਪ ਦਿਆਂਗੇ। ਤਨ ਮਨ ਧਨ ਸੌਂਪ, ਗੁਰੂ ਕੋ ਹੁਕਮ ਮੰਨਿਆ ਪਾਈਐ। ਜਦੋਂ ਤਨ ਮਨ ਧਨ ਸੌਂਪ ਦਿਆਂਗੇ, ਫਿਰ ਅੱਗੇ ਲਿਖਿਆ ਹੁਕਮ ਮੰਨਾਂਗੇ, ਫਿਰ ਕੀ ਹੋਏਗਾ ਪਾਈਐ, ਫਿਰ ਅਸੀਂ ਉਹਦੀ ਪ੍ਰਾਪਤੀ ਕਰ ਸਕਾਂਗੇ। ਸੋ ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਹੋਈਆਂ ਗਲਤੀਆਂ ਦੀ ਮਾਫ਼ੀ ਦੇਣਾ। ਸਤਿਗੁਰੂ ਜੀ ਦੇ ਚਰਨਾਂ 'ਚ ਆਪਾਂ ਵੀ ਅਰਦਾਸ ਕਰੀਏ ਕਿ ਅਕਾਲ ਪੁਰਖ ਸਤਿਗੁਰੂ ਜੀ ਸਾਡੇ ਹਿਰਦੇ ਵਿੱਚ ਆਪ ਆ ਕੇ ਵਸੋ, ਸਾਨੂੰ ਉਹ ਅੱਖਾਂ ਦਿਓ ਜਿਹਦੇ ਨਾਲ ਅਸੀਂ ਤੁਹਾਡੇ ਦਰਸ਼ਨ ਕਰ ਸਕੀਏ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।